ਦਾਸ ਜੋ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਮੂਕ ਉਚਰੈ ਸ਼ਾਸਤ੍ਰ ਖਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ
ਸੁਧਾਰੀ
ਹਮ ਨਾ ਸਕਤ ਕਰ
ਸਿਫਤ ਤੁਮਾਰੀ
ਆਪ ਲਿਹੋ ਤੁਮ
ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਰਾਮ ਰੋਣੀ ਰਾਮਗੜ੍ਹ ਪਇਓ ਉਸ ਦਿਨ ਤੇ ਮਸ਼ਹੂਰ ਠੇਕੇ ਰਾਮ ਗੜੀਏ ਪੈ ਵੜੇ ਸੋ ਵਕਤ ਜ਼ਰੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਗੁਰੂ ਚਰਨਾਂ ਵਿਚ ਬੈਠ ਕੇ ਗੁਰੂ ਸਾਹਿਬਾਂ ਦਾ ਪਵਿੱਤਰ ਇਤਿਹਾਸ ਬੜੇ ਪ੍ਰੇਮ ਨਾਲ ਸਰਵਣ ਕਰਦੇ ਹੋ ਗੁਰੂ ਕਾ ਖਾਲਸਾ ਪੰਥ ਜੋ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਸਾਜਿਆ ਹੈ ਖੰਡੇ ਦੀ ਧਾਰ ਵਿਚੋਂ ਇਸ ਪੰਥ ਉੱਤੇ ਬੜੀਆਂ ਭਾਰੀ ਬਿਪਤਾਂ ਮੁਸੀਬਤਾਂ ਸਮੇਂ ਸਮੇਂ ਸਿਰ ਆਉਂਦੀਆਂ ਰਹੀਆਂ ਛੋਟਾ ਘੱਲੂਘਾਰਾ ਸਨ 1746 ਵਿਚ ਵਾਪਰਿਆ ਤੇ 1748 ਦੇ ਵਿਚ ਰਾਮ ਰੌਣੀ ਦਾ ਘੇਰਾ ਪੈ ਗਿਆ ਇਹ ਰਾਮ ਰੌਣੀ ਛੋਟਾ ਜਿਹਾ ਕਿਲਾ ਸੀ ਜੋ ਸਿੱਖਾਂ ਨੇ ਆਪ ਹੀ ਤਿਆਰ ਕੀਤਾ ਸੀ ਅਜੇ ਪੂਰੀ ਤਰ੍ਹਾਂ ਤਿਆਰ ਵੀ ਨਹੀਂ ਹੋਇਆ ਸੀ ਕਿ ਮੀਰ ਮੰਨੂ ਨੇ ਉਸ ਨੂੰ ਘੇਰਾ ਪਾਉਣ ਵਾਸਤੇ ਫੌਜ ਭੇਜ ਦਿੱਤੀ ਜੋ ਅਦੀਨਾ ਬੇਗ ਕਾਫੀ ਸਮਾਂ ਕਿਲੇ ਨੂੰ ਘੇਰਾ ਪਾ ਕੇ ਬੈਠਾ ਰਿਹਾ ਅਦੀਨਾ ਬੇਗ ਜਿੱਥੇ ਤੁਰਕਾਂ ਦੀ ਫੌਜ ਆਪਣੇ ਨਾਲ ਲੈ ਕੇ ਆਇਆ ਉੱਥੇ ਭਾਈ ਜੱਸਾ ਸਿੰਘ ਰਾਮਗੜੀਏ ਦੀ ਫੌਜ ਨੂੰ ਵੀ ਆਪਣੇ ਨਾਲ ਲੈ ਕੇ ਸਿੱਖਾਂ ਦੇ ਖਿਲਾਫ ਲੜਨ ਆਇਆ ਪਰ ਰਾਮਗੜੀਏ ਸਿੰਘਾਂ ਨੂੰ ਮਹਿਸੂਸ ਹੋਇਆ ਵੀ ਅਸੀਂ ਆਪਣੇ ਭਰਾਵਾਂ ਨਾਲ ਕਿਵੇਂ ਲੜੀਏ ਜੱਸਾ ਸਿੰਘ ਰਾਮਗੜੀਏ ਨੂੰ ਕੁਝ ਸਮੇਂ ਲਈ ਪੰਥ ਵਿਚੋਂ ਛੇਕਿਆ ਹੋਇਆ ਸੀ ਤਨਖਾਹ ਲੱਗੀ ਸੀ ਜਾਂ ਕਹਿ ਲਓ ਵੀ ਇਲਜ਼ਾਮ ਲੱਗਾ ਸੀ ਬੇਟੀ ਮਾਰਨ ਦਾ ਪੰਥ ਵਿਚ ਆਪਸੀ ਇਤਰਾਜ ਹੋਣ ਕਰਕੇ ਜੱਸਾ ਸਿੰਘ ਇਕੱਲਾ ਸੀ ਉਹ ਤੁਰਕਾਂ ਨਾਲ ਰਲ ਗਿਆ ਪਰ ਜਦੋਂ ਸਿੱਖੀ ਦੀ ਅਣਖ ਜਾਗੀ ਆਪਣੇ ਭਾਈਆਂ ਨੂੰ ਮਾਰਨਾ ਜਾਂ ਭਾਈਆਂ ਨਾਲ ਲੜਨਾ ਪਸੰਦ ਨਾ ਕੀਤਾ ਫਿਰ ਸਿੰਘਾਂ ਨਾਲ ਰਲ ਗਿਆ ਔਰ ਸਿੰਘਾਂ ਨੇ ਉਸ ਨੂੰ ਬਖਸ਼ ਦਿੱਤਾ ਆਪਣੇ ਵਿਚ ਰਲਾ ਲਿਆ ਤੇ ਰਾਮਗੜ੍ਹ ਜਿਹੜਾ ਰਾਮ ਰੌਣੀ ਕਿਲਾ ਸੀ ਉਹਦਾ ਨਾਮ ਰਾਮਗੜ੍ਹ ਰੱਖ ਕੇ ਜੱਸਾ ਸਿੰਘ ਨੂੰ ਉਥੋਂ ਦਾ ਜਥੇਦਾਰ ਥਾਪ ਦਿੱਤਾ ਪਹਿਲਾਂ ਇਸ ਜੱਸਾ ਸਿੰਘ ਨੂੰ ਇਚੋਗੇਲੀਆ ਕਹਿੰਦੇ ਸੀ ਜੱਸਾ ਸਿੰਘ ਇਚੋਗੇਲੀਆ ਫੇਰ ਬਣਿਆ ਰਾਮਗੜ੍ਹੀਆ ਜਦੋਂ ਰਾਮਗੜ੍ਹ ਕਿਲੇ ਦਾ ਇਹ ਜਥੇਦਾਰ ਬਣਿਆ ਉਥੋਂ ਬਾਅਦ ਇਹ ਸਾਰੇ ਮਸ਼ਹੂਰ ਹੋ ਗਿਆ ਰਾਮਗੜ੍ਹੀਆ ਮਿਸਲ ਸੋ ਪਿਆਰਿਓ ਇਹ ਕਥਾ ਸਰਵਣ ਕਰੀਏ ਪ੍ਰੇਮ ਨਾਲ ਸਾਰੀ ਸੰਗਤ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ ਦੋਹਰਾ ਰਾਮ ਰੌਣੀ ਰਾਮਗੜ੍ਹ ਪਇਓ ਉਹ ਦਿਨ ਦੇ ਮਸ਼ਹੂਰ
ਰਾਮ ਰੌਣੀ ਦਾ ਨਾਮ ਬਦਲ ਕੇ ਰਾਮਗੜ੍ਹ ਰੱਖ ਦਿੱਤਾ ਉਸ ਦਿਨ ਤੋਂ ਮਸ਼ਹੂਰ ਹੋ ਗਿਆ ਜਿਸ ਦਿਨ ਤੋਂ ਜੱਸਾ ਸਿੰਘ ਫੌਜਾਂ ਸਮੇਤ ਕਿਲੇ ਦੇ ਅੰਦਰ ਜਾ ਵੜਿਆ ਤੁਰਕਾਂ ਦਾ ਸਾਥ ਛੱਡ ਕੇ
ਠੇਕੇ ਰਾਮਗੜੀਏ ਪੈ ਬੜੇ ਸੋ ਵਕਤ ਜ਼ਰੂਰ
ਉਸ ਕਿਲੇ ਦੀ ਜ਼ਿੰਮੇਵਾਰੀ ਖਾਲਸੇ ਪੰਥ ਨੇ ਜੱਸਾ ਸਿੰਘ ਨੂੰ ਸੌਂਪ ਦਿੱਤੀ। ਇਥੋਂ ਫਿਰ ਇਹਨਾਂ ਦਾ ਨਾਮ ਰਾਮਗੜੀਏ ਪੈ ਗਿਆ, ਜੋ ਔਖੇ ਵੇਲੇ ਪੰਥ ਦਾ ਸਾਥ ਦਿੱਤਾ ਹੈ।
ਰਤਨ ਸਿੰਘ ਨੇ ਜੋ ਸੁਣੀ ਬ੍ਰਿਧਨ ਲੋਕਨ ਪਾਸ।
ਭਾਈ ਰਤਨ ਸਿੰਘ ਜੀ ਕਹਿੰਦੇ, ਜੋ ਮੈਂ ਆਪਣੇ ਬਜ਼ੁਰਗਾਂ ਤੋਂ, ਬਿਰਧਾਂ ਤੋਂ, ਵੱਡਿਆਂ ਤੋਂ ਕਥਾ ਸੁਣੀ, ਆਪਣੇ ਪਿਤਾ ਜੀ ਤੋਂ, ਸਰਦਾਰ ਰਾਏ ਸਿੰਘ ਜੀ ਤੋਂ, ਨਾਨਾ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਤੋਂ ਜੋ ਕਥਾ ਸੁਣੀ ਹੈ,
ਆਗੇ ਸੋ ਸੁਣਾਏ ਹੈ ਖਾਨੂ ਕੋ ਸੋਤ ਨਾਸ਼।
ਉਹ ਕਥਾ ਹੁਣ ਅੱਗੇ ਵੀ ਸੁਣਾਵਾਂਗਾ, ਜੋ ਖਾਨ ਬਹਾਦਰ ਜਕਰੀਏ ਦਾ ਪੁੱਤਰ ਸ਼ਾਹ ਨਵਾਜ਼, ਜਿਹੜਾ ਸਿੱਖਾਂ ਦਾ ਬੜਾ ਕੱਟੜ ਵੈਰੀ ਸੀ, ਖਾਲਸੇ ਦਾ ਦੁਸ਼ਮਣ ਸੀ, ਛੋਟਾ ਘੱਲੂ ਘਾਰਾ ਸ਼ਾਹ ਨਵਾਜ਼ ਦੇ ਸਮੇਂ ਹੋਇਆ ਸੀ। ਜਿਹੜਾ ਲਖਪਤ ਰਾਏ ਲੱਖੂ ਸੀ ਉਹਦਾ ਦੀਵਾਨ ਸੀ ਤੇ ਸੂਬੇਦਾਰੀ ਸ਼ਾਹ ਨਵਾਜ਼ ਦੀ ਸੀ। ਸ਼ਾਹ ਨਵਾਜ਼ ਨੇ ਹੀ ਲੱਖੂ ਨੂੰ ਫੌਜਾਂ ਦੇ ਕੇ ਸਿੱਖਾਂ ਦੇ ਮਗਰ ਭੇਜਿਆ ਸੀ। ਜਿਹੜੇ ਹਜ਼ਾਰਾਂ ਸਿੰਘ ਛੋਟੇ ਘੱਲੂ ਘਾਰੇ ਵਿੱਚ ਬੇਦੋਸ਼ੇ ਕਤਲ ਕੀਤੇ ਗਏ ਜਾਂ ਜੰਗ ਵਿੱਚ ਸ਼ਹੀਦ ਕੀਤੇ ਗਏ, ਉਹ ਸਾਰਾ ਪਾਪ ਲੱਖੂ ਦੇ ਨਾਲ ਨਾਲ ਸ਼ਾਹ ਨਵਾਜ਼ ਦਾ ਵੀ ਸੀ। ਸੋ ਸ਼ਾਹ ਨਵਾਜ਼ ਦੀ ਮੌਤ ਕਿਵੇਂ ਹੋਈ, ਕਿਉਂਕਿ ਸਾਧ ਸੰਗਤ ਪੰਥ ਦਾ ਵੈਰੀ ਦੋਖੀ ਅੱਜ ਤਾਈਂ ਕੋਈ ਬਚਿਆ ਨਹੀਂ, ਗੁਰੂ ਮਹਾਰਾਜ ਆਪ ਹੀ ਉਸ ਦਾ ਬਦਲਾ ਚੁਕਾ ਦਿੰਦੇ ਹੈ, ਕੋਈ ਨਾ ਕੋਈ ਵਿਧ ਬਣ ਜਾਂਦੀ ਹੈ। ਜਿਹੜੇ ਪਰਮਾਤਮਾ ਦੇ ਪਿਆਰਿਆਂ ਨੂੰ, ਭਗਤਾਂ ਨੂੰ, ਸੰਤਾਂ ਨੂੰ ਦੁੱਖ ਦਿੰਦੇ ਹਨ, ਇੱਕ ਦਿਨ ਉਹਨਾਂ ਨੂੰ ਆਪਣਾ ਲੇਖਾ ਜੋਖਾ ਨਿਬੇੜਨਾ ਪੈਂਦਾ, ਹਿਸਾਬ ਦੇਣਾ ਪੈਂਦਾ। ਲੱਖੂ ਦਾ ਦੀਵਾਨ ਕੌੜਾ ਮੱਲ ਨੇ ਹਿਸਾਬ ਚੁਗਤਾ ਕਰ ਦਿੱਤਾ, ਬੜੀ ਬੁਰੀ ਤਰ੍ਹਾਂ ਮਾਰਿਆ ਲੱਖੂ ਨੂੰ, ਪਰ ਸ਼ਾਹ ਨਵਾਜ਼ ਅਜੇ ਜਿਉਂਦਾ ਹੈ। ਉਹਦੀ ਮੌਤ ਕਿਵੇਂ ਆਈ ਸੁਣੋ ਜਰਾ ਪਿਆਰ ਨਾਲ।
ਹਿਮ ਰਾਮ ਰੋਣੀ ਸਿੰਘ ਲੜੇ ਪੰਜ ਪਰ ਅਠਾਰਾਂ ਸੈਂਸਾਰ।
1805 ਬਿਕਰਮੀ ਔਰ 1748-49 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਹ ਲੜਾਈ ਹੋਈ। ਕਾਫੀ ਲੰਮਾ ਸਮਾਂ ਘੇਰਾ ਪਿਆ ਰਿਹਾ। ਬਾਬਾ ਜੱਸਾ ਸਿੰਘ ਰਾਮਗੜੀਏ ਨੂੰ ਇਸ ਰਾਮਗੜੀ ਕਿਲੇ ਦਾ ਚਹੇਦਾਰ ਵੀ ਉਦੋਂ ਹੀ ਥਾਪਿਆ ਤੇ ਇਹ ਲੜਾਈ ਦਾ ਜ਼ਿਕਰ, ਰਾਮ ਰੌਣੀ ਦੀ ਲੜਾਈ ਦਾ ਜ਼ਿਕਰ ਖਾਲਸੇ ਨੂੰ ਸੁਣਾ ਦਿੱਤਾ ਹੈ।
ਸ਼ਾਹ ਨਵਾਜ਼ ਜਿਮ ਆਮੁਆ ਸੋ ਆਗੇ ਸੁਣੋ ਹਵਾ।
ਸੁਣੋ ਕਿ ਸ਼ਾਹ ਨਵਾਜ਼ ਜੋ ਜ਼ਕਰੀਆ ਖਾਨ ਦਾ ਪੁੱਤਰ ਸੀ ਉਹਦੀ ਮੌਤ ਕਿਵੇਂ ਹੋਈ ਹੈ।
ਦੋਹਰਾ ਕਿਚਕ ਸਿੰਘ ਸਾਥੀ ਹੋਵੇ ਸਿੰਘ ਕੌੜਾ ਮਲ ਜਾਣ।
ਸਾਧ ਸੰਗਤ ਜੀ, ਜਦੋਂ ਇਸ ਤਰ੍ਹਾਂ ਇਹ ਲੜਾਈ ਜਿਹੜੀ ਸੀ ਪਾਸਾ ਪਲਟ ਗਈ, ਜਦੋਂ ਜੱਸਾ ਸਿੰਘ ਰਾਮਗੜੀਆ ਅੰਦਰ ਵੜ ਗਿਆ ਕਿਲੇ ਦੇ, ਅਦੀਨਾ ਬੇਗ ਦੀ ਫੌਜ ਦੀ ਤਾਕਤ ਘਟ ਗਈ ਤੇ ਦੀਵਾਨ ਕੌੜਾ ਮੱਲ ਅੱਗੇ ਸਿੱਖਾਂ ਦਾ ਹਾਮੀ ਸੀ, ਕਾਫੀ ਸਿੰਘ ਉਹਦੇ ਨਾਲ ਰਲ ਗਏ।
ਚੜਿਓ ਸ਼ਾਹ ਨਿਵਾਜ਼ ਪਰ ਸਿੰਘਨ ਕੋ ਰਖ ਤਾਣ।
ਵੀਰ ਮੰਨੂ ਤੋਂ ਆਗਿਆ ਲੈ ਕੇ ਦੀਵਾਨ ਕੌੜਾ ਮੱਲ ਜੀ ਸਿੰਘਾਂ ਦੀ ਫੌਜ ਲੈ ਕੇ ਸ਼ਾਹ ਨਵਾਜ਼ ਨਾਲ ਲੜਨ ਵਾਸਤੇ ਮੁਲਤਾਨ ਨੂੰ ਤੁਰ ਪਏ।
ਚੋ ਪਈ ਜਾਂ ਖਾਸੋ ਦੀਵਾਨ ਸਜਾਵੇ।
ਸਾਧ ਸੰਗਤ ਜੀ, ਜਿੱਥੇ ਵੀ ਸਿੰਘਾਂ ਦਾ ਦੀਵਾਨ ਸਜਦਾ ਸੀ ਕਿਤੇ ਰਸਤੇ ਦੇ ਵਿੱਚ,
ਕੌੜਾ ਮੱਲ ਨਿਤ ਪ੍ਰਤ ਤੈ ਆਵੇ
ਤੇ ਕੌੜਾ ਮੱਲ ਉਥੇ ਰੋਜ਼ ਹਾਜ਼ਰੀ ਭਰਨ ਦੀਵਾਨ ਚ ਜ਼ਰੂਰ ਆਉਂਦਾ ਸੀ। ਜਿੱਥੇ ਵੀ ਸਿੰਘਾਂ ਦਾ ਦੀਵਾਨ ਸਜਿਆ ਕਰਦਾ ਸੀ, ਵਹੀਰ ਜਾਂਦੀ ਸੀ ਖਾਲਸੇ ਦੀ। ਇਹ ਮਰਿਆਦਾ ਦਲ ਪੰਥ ਵਿਚ ਪੁਰਾਤਨ ਸਮੇਂ ਤੋਂ ਹੁਣ ਤੱਕ ਚਲੀ ਆਉਂਦੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਪਾਠ ਗੁਰਬਾਣੀ ਦਾ ਨਿਤਨੇਮ 1 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ ਤੇ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸਮਾਪਤੀ 7 ਵਜੇ ਤੱਕ ਹੁੰਦੀ ਹੈ। ਇਹ ਤਾਂ ਜ਼ਰੂਰੀ ਹੈ, ਜਿੱਥੇ ਜ਼ਿਆਦਾ ਸਮਾਂ ਰਹਿਣਾ ਹੋਵੇ, 2-4 ਦਿਨ ਫੌਜ ਨੇ, ਉਥੇ ਦਿਨੇ ਵੀ ਦੀਵਾਨ ਰਾਗੀ ਢਾਡੀ ਗੁਣੀ ਗਿਆਨੀ ਲਾਇਆ ਕਰਦੇ ਸਨ। ਸੋ ਖਾਲਸੇ ਦਾ ਦੀਵਾਨ ਜਿੱਥੇ ਸਜਦਾ ਸੀ, ਕੌੜਾ ਮੱਲ ਦੀਵਾਨ ਵਿਚ ਜ਼ਰੂਰ ਹਾਜ਼ਰੀ ਭਰਨ ਜਾਇਆ ਕਰਦਾ ਸੀ।
ਰਹਿਰਾ ਸੁਣੇ ਔਰ ਸੁਣੇ ਅਰਦਾਸ।
ਜੇ ਸ਼ਾਮ ਦਾ ਦੀਵਾਨ ਲੱਗਦਾ ਸੀ ਤਾਂ ਵੀ ਜਾਂਦਾ ਸੀ ਤੇ ਰਹਿਰਾਸ ਦਾ ਪਾਠ दीवान कौड़ा मल सुनिया करदा सी क्योंकि वह खुद गुरबाणी पढ़न वाला गुरु नानक नू मनन वाला सहजधारी सिख सीगा। अरदास दे विच जरूर शामिल हुंदा सी।
नित रोज दै खालसा पास,
रोज सिंघां नू आ के रस्ता बस्ता अरदासे कराया करदा सी। लंगर दियां रस्ता शहीदी देगां दियां रस्ता अरदास करांदा सी।
लै आ गया पास सिंघन बहै,
आ गया लै के मर्यादा है दीवान दे विच आना, साध संगत सारे नू बैठना भी नहीं आउंदा। जेडे सियाने बंदे देखते हैं भी गुरुद्वारे च बैठना किवें है, किथे बैठना है। जे कोई बुजुर्ग जा कोई सियाना कोई नाम जपन आला बैठा उहदे अगे नहीं बैठना, संगत दे विच जगह देख के बैठना भी किथे बहना किथे नहीं बहना। गुरु ग्रंथ साहब जी महाराज का सत्कार मुख रख के बैठना, ये नहीं भाई गुरु ग्रंथ साहब जी वाल पिठ करके ही बैठी जाओ। अजकल मैं देखिया कई दीवाना दे विच कि इन्नी लोगों की मत मारी गई है, बुद्धि भ्रिष्ट हो गई है कि गुरु ग्रंथ साहब जी वाल पिठ करके विचार सुनी जाते हैं। यहो जी फोटो साढ़े को पहुंचियां देख के बड़ा दुख लग्या भी स्टेज वाले पासे का मूह किया तो गुरु साहब जी के पालकी साहब वाल पिठ की हुई बैठे हुए है। नहीं भाई बहना ही, जेड़े बंदे नूं बहनी नहीं आई, चार चीजां दसियां विद्वाना ने, रहनी बहनी कहनी सहनी। रहनी रहत की है, बहनी बहना किवें है, गल किवें कहनी है ते दूजे दी गल सहनी किवें है। यही तां चीजां हन जिहड़ियां सिखण वालियां। सिख कौन है? जिहड़ा सिखदा है, जिहने सिख्या ही कख नहीं बाणा, जिहड़ा मर्जी पाई फिरे सिखां वाला, सिखण तों बिना सिख नहीं बणदा। सिखना यही चीजा हुंदियां ने जिन्हों के रहनी बहनी कहनी सहनी। गुरुद्वारे च बहना किवें है? कई लम्मे पैर करके बह जाणगे गुरु ग्रंथ साहिब वल, जिवें ओह कुसे ताश खेडण वाले च बैठे हुंदे ओदां ही गुरुद्वारे च आ के बैठे। एदां नहीं, चौंकड़ा मार के बैठो, अदब नाल बैठो, सत्कार नाल बैठो, गुरबाणी का अदब रखो, गुरु ग्रंथ साहिब का सत्कार रखो। दीवान कौड़ा मल जी आउंदे सन सिंघां दे दीवान विच आग्या लै के बैठदे सन। हांजी
फतेह वाहिगुरु मुक्ति कहै,
जदों दीवान कौड़ा मल जी आउंदे सन, हालांकि ओह बड़े वड्डे राजे महाराजे सन, पर सिंघां दे विच आ के दीवान च उदां ही बैठदे सन जिवें आम सिंह बैठे हुंदे सन। ते फतेह वाहिगुरु जी की सारे खालसे नूं दीवान च हथ जोड़ के इह मर्यादा सी। जे तां कथा हो रही होवे, कीर्तन हो रहा है, तो चुप करके फतेह बुलानी है गुप्त। जे दीवान विच वैसे कोई विचार हो रही है पंथ दी, तो फिर गज के फतेह बुलानी है। दीवान कौड़ा माल जी सिंघां दे विच फतेह गजांदे सन।
नीता प्रत कड़ा लै सिंघण मिला,
कड़ा प्रसाद दीआं देगां लई माया अरदास करांदे सी। खुली देग कड़ा प्रसाद दी बनाओ मेरे वल्लों, माया दीवान कौड़ा माल जी खालसे नूं भेटा करदे सन।
निहंगन रुपये पंच दै पिलै,
जंगा सिंघां नूं पंज रुपये शहीदी देगां दे अरदास करांदा हुंदा सी, रोज तनखा लवांदा सी।
पंज रुपये तनखा लगावै,
पंज रुपये नूं तनखा विवेक लगदा सी, दंड लगदा सी रोज।
ਤੋਂ ਹੁਕੋ ਪੀਨੋ ਮਾਫ ਕਰਾਵੇ,
ਕਿਉਂਕਿ ਇਹ ਜਿਹੜੇ ਰਾਜੇ ਮਹਾਰਾਜੇ ਨਵਾਬ ਹੁੰਦੇ ਨਾ ਤੁਰਕਾਂ ਦੇ ਦਰਬਾਰ ਵਿੱਚ, ਇਹਨਾਂ ਨੂੰ ਉੱਥੇ ਹੁੱਕਾ ਪੀਣਾ ਪੈਂਦਾ। ਉਹ ਇੱਕ ਰਿਵਾਜ ਜਿਵੇਂ ਸੁਸਾਇਟੀ ਦਾ ਕਹਿੰਦੇ ਆ ਨਾ ਅੱਜ ਕੱਲ੍ਹ, ਅਤੇ ਸੁਸਾਇਟੀ ਦੇ ਮੁਤਾਬਕ ਉੱਥੇ ਮੁਸਲਮਾਨਾਂ ਦਾ ਰਿਵਾਜ ਹੁੰਦਾ ਸੀ ਵੀ ਉਹ ਇੱਕ ਹੁੱਕਾ ਜਿਹਾ ਰੱਖਿਆ ਹੁੰਦਾ ਸੀ ਅਤੇ ਉਹਨੂੰ ਸਾਰੇ ਗੁੜ ਗੁੜ ਕਰਦੇ ਆ, ਅਤੇ ਉਹਨਾਂ ਵਿੱਚ ਬਹਿ ਕੇ ਕਈ ਵਾਰੀ ਦੀਵਾਨ ਕੌੜਾ ਮੱਲ ਜੀ ਨੂੰ ਵੀ ਇੱਦਾਂ ਕਰਨਾ ਪੈਂਦਾ ਸੀ। ਉਹਦੀ ਉਹ ਫਿਰ ਪੰਥ ਵਿੱਚ ਆ ਕੇ ਡੰਡ ਲਵਾਉਂਦਾ ਸੀ, ਤਨਖਾਹ ਲਵਾਉਂਦਾ ਸੀ ਵੀ ਖਾਲਸਾ ਜੀ ਮੇਰੇ ਤੋਂ ਇਹ ਗਲਤੀ ਤੁਰਕਾਂ 'ਚ ਰਹਿਣ ਕਰਕੇ ਮਜਬੂਰੀ ਕਰਕੇ ਹੁੰਦੀ ਹੈ, ਵੀ ਮੈਂ ਕਰਨੀ ਤਾਂ ਨਹੀਂ ਚਾਹੁੰਦਾ ਪਰ ਮੇਰੀ ਗਲਤੀ ਦੀ ਮੈਨੂੰ ਮਾਫ਼ੀ ਦਿਓ। ਫਿਰ ਉਹਨੂੰ ਸਿੰਘ ਤਨਖਾਹ ਪੰਜ ਰੁਪਈਏ ਤਨਖਾਹ ਲਾਉਂਦੇ ਹੁੰਦੇ ਸਨ, ਡੰਡ ਲੱਗਦਾ ਹੁੰਦਾ ਸੀ ਹੁੱਕੇ ਦਾ।
ਕਹਿ ਸਿੰਘਾਂ ਹਮ ਗੁਰ ਕੀ ਆਸ,
ਤੇ ਸਿੰਘਾਂ ਨੂੰ ਇੱਕੋ ਗੱਲ ਕਹਿੰਦਾ ਸੀ ਕਿ ਖਾਲਸਾ ਜੀ ਸਾਨੂੰ ਹੁਣ ਤੁਹਾਡਾ ਹੀ ਭਰੋਸਾ ਹੈ, ਗੁਰੂ ਦਾ ਹੀ ਭਰੋਸਾ ਹੈ, ਕਿਉਂਕਿ ਖਾਲਸਾ ਪੰਥ ਗੁਰੂ ਦਾ ਰੂਪ ਹੈ। ਮੈਂ ਲੋਕ ਵਿੱਚ ਤੇ ਪਰਲੋਕ ਵਿੱਚ ਤੁਹਾਡਾ ਹੀ ਸਹਾਰਾ ਤੱਕਦਾ ਹਾਂ।
ਸਾਈਨ ਬਾਜ ਫੜ ਲਿਆਉਂ ਖਾਸ।
ਸਿੰਘੋ ਜੇ ਗੁਰੂ ਕਿਰਪਾ ਕਰੇ ਅਰਦਾਸ ਕਰੋ, ਗੁਰੂ ਨਾਨਕ ਦੇਵ ਜੀ ਕਿਰਪਾ ਕਰਨ, ਕਲਗੀ ਧਰ ਪਾਤਸ਼ਾਹ ਕਿਰਪਾ ਕਰਨ ਤੇ ਪੰਥ ਦਾ ਉਹ ਦੁਖੀ ਸ਼ਾਹ ਨਵਾਜ ਸਿੰਘਾਂ ਦੇ ਕਾਬੂ ਆ ਜਾਵੇ ਤੇ ਆਪਾਂ ਉਹਨੂੰ ਮੁਲਤਾਨ ਤੋਂ ਫੜ ਕੇ ਲਿਆਈਏ।
ਤਬ ਖਾਲਸੇ ਬਚਨ ਪਲਟਾਇਆ,
ਅੱਗੋਂ ਸਿੰਘ ਉਹਨੂੰ ਕਹਿੰਦੇ ਸਨ
ਹਮ ਚਾਹਤ ਉਸ ਮਾਰਗ ਆਇਆ,
ਦੀਵਾਨ ਜੀ ਤੁਸੀਂ ਉਹਨੂੰ ਫੜਨਾ ਚਾਹੁੰਦੇ ਹੋ, ਅਸੀਂ ਉਹਨੂੰ ਮਾਰਨਾ ਚਾਹੁੰਦੇ, ਫੜ ਕੇ ਤੇ ਤੁਸੀਂ ਫਿਰ ਛੱਡ ਦਿਓਗੇ, ਅਸੀਂ ਉਹਨੂੰ ਦੇਖਣਾ ਨਹੀਂ ਚਾਹੁੰਦੇ ਜਿਉਂਦਾ। ਉਹ ਪਾਪੀ ਜਗਰੀਆ ਖਾਨ ਦਾ ਪੁੱਤਰ ਹੈ ਜਿਹਨੇ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਔਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਸੇ ਰੰਗੜ ਦਾ ਪਹਿਰਾ ਉਹਨੇ ਲਾਇਆ, ਫਿਰ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ, ਕਈ ਹਜ਼ਾਰਾਂ ਲੱਖਾਂ ਸਿੰਘ ਬੜੇ ਤਸੀਹੇ ਦੇ ਕੇ, ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਘਸੀਟੇ, ਸੈਂਕੜੇ ਸਿੰਘਾਂ ਹਜ਼ਾਰਾਂ ਸਿੰਘਾਂ ਨੂੰ ਮਾਰਨ ਵਾਲਾ, ਲੱਖਾਂ ਸਿੰਘਾਂ ਨੂੰ ਮਾਰਨ ਵਾਲਾ ਜਕਰੀਆ ਖਾਨ, ਉਹਦਾ ਪੁੱਤਰ ਸ਼ਾਹ ਨਵਾਜ਼ ਜਿਸ ਨੇ ਹਜ਼ਾਰਾਂ ਸਿੰਘਾਂ ਦਾ ਖੂਨ ਕੀਤਾ ਹੈ, ਉਹਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ। ਤੁਸੀਂ ਤਾਂ ਉਹਨੂੰ ਫੜਨਾ ਚਾਹੁੰਦੇ ਹੋ, ਅਸੀਂ ਉਹਨੂੰ ਮਾਰ ਗਵਾਉਣਾ ਚਾਹੁੰਦੇ ਹਾਂ।
ਉਸ ਮਰਵਾਏ ਸਿੰਘ ਅਸੇਖ,
ਖਾਲਸਾ ਕਹਿੰਦਾ ਹੈ ਕਿ ਦੀਵਾਨ ਜੀ ਉਸ ਸ਼ਾਹ ਨਵਾਜ਼ ਨੇ ਬੇਅੰਤ ਸਿੱਖਾਂ ਦਾ ਖੂਨ ਵੀਟਿਆ ਹੈ, ਖਾਲਸਾ ਮਾਰਿਆ, ਸ਼ਹੀਦ ਕੀਤੇ ਹਨ, ਛੋਟੇ ਘੱਲੂ ਘਾਰੇ ਵਿਚ ਜੁਰਮਾਂ ਦੀ ਇੰਤਹਾ ਕੀਤੀ ਹੈ।
ਹਮ ਕਬ ਛੋਡੈ ਉਸ ਕੋ ਦੇਖ,
ਤੁਸੀਂ ਕਹਿੰਦੇ ਉਹਨੂੰ ਫੜਨਾ, ਫੜਾਂਗੇ ਨਹੀਂ, ਅਸੀਂ ਉਹਨੂੰ ਮਾਰਾਂਗੇ, ਜੇ ਸਾਡੇ ਸਾਹਮਣੇ ਆ ਗਿਆ ਅਸੀਂ ਛੱਡਾਂਗੇ ਨਹੀਂ ਉਸ ਨੂੰ।
ਦੋਹਰਾ ਓ ਤੁਰਕਾਣੀ ਫੌਜ ਸਾਥ ਖਾਨੂ ਸਕੋ ਪਰਾਏ,
ਸਾਧ ਸੰਗਤ ਜੀ ਉਹ ਕਹਿੰਦੇ ਤੁਰਕਾਂ ਦੀ ਫੌਜ ਜਿਹੜੀ ਹੈ ਇਹ ਖਾਨ ਬਹਾਦਰ ਜਕਰੀਆ ਖਾਨ ਦੇ ਸਮੇਂ ਤੋਂ ਹੀ ਖਾਲਸੇ ਦੇ ਬੈਰੀ ਬਣੇ ਰਹੇ ਨੇ।
ਆਗੇ ਫੜੇ ਤੋਂ ਸੋ ਕਰਿਓ ਸ਼ਾਹ ਨਵਾਜ਼ ਵਾਏ,
ਸ਼ਾਹ ਨਵਾਜ਼ ਨੇ ਵੀ ਉਹੀ ਕੰਮ ਕੀਤੇ ਜਿਹੜੇ ਉਹਦੇ ਪਿਓ ਨੇ ਕੀਤੇ ਸਨ।
ਚੋ ਪਈ ਸ਼ਾਹ ਨਵਾਜ਼ ਜਬ ਸੂਬੋ ਤੋਂ ਹੋਇਓ,
ਜਦੋਂ ਸ਼ਾਹ ਨਵਾਜ਼ ਸੂਬੇਦਾਰ ਬਣਿਆ ਸੀ ਜਕਰੀਆ ਖਾਨ ਦੀ ਮੌਤ ਤੋਂ ਬਾਅਦ,
ਲੁੱਟੇ ਕੁੱਟੇ ਤੇ ਸਭ ਨੂੰ ਕੋਇਓ,
ਉਹ ਸ਼ਾਹ ਨਵਾਜ਼ ਨੇ ਪੰਜਾਬ ਦੇ ਵਿਚ ਦੁਨੀਆਂ ਬੜੀ ਲੁੱਟੀ ਸੀ। ਉਹ ਜਦੋਂ ਰਾਜਗੱਦੀ ਤੇ ਬੈਠਾ ਹਲਕਾ ਹੋ ਗਿਆ, ਉਹਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਹੁਤ ਤੰਗ ਕੀਤਾ, ਕਈ ਲੋਕ ਪਰੇਸ਼ਾਨ ਕਰਿਆ, ਕਈਆਂ ਤੋਂ ਲੁੱਟਮਾਰ ਕੀਤੀ, ਖੋਹ ਖੱਪ ਕੀਤੀ।
ਸੋ ਮੀਰ ਮਨੂ ਨੇ ਦੀਏ ਚੜਾਏ,
ਉਹ ਜਿਹੜੇ ਸ਼ਾਹ ਨਵਾਜ਼ ਦੇ ਖਿਲਾਫ਼ ਸਨ ਨਾ ਬੰਦੇ, ਜਿਹੜੇ ਸ਼ਾਹ ਨਵਾਜ਼ ਤੋਂ ਬਦਲਾ ਲੈਣਾ ਚਾਹੁੰਦੇ ਸਨ, ਉਹ ਸਾਰੇ ਮੀਰ ਮਨੂ ਨੇ ਇਕੱਠੇ ਕਰਕੇ ਦੀਵਾਨ ਕੌੜਾਮਲ ਜੀ ਦੇ ਨਾਲ ਤੋਰ ਦਿੱਤੇ। ਸਿੱਖਾਂ ਦੀ ਫੌਜ ਵੀ ਦੀਵਾਨ ਕੌੜਾਮਲ ਦੇ ਨਾਲ ਹੈ, ਦੀਵਾਨ ਜੀ ਦੀ ਆਪਣੀ ਫੌਜ ਵੀ ਨਾਲ ਹੈ, ਤੇ ਜਿਹੜੇ ਤੰਗ ਆਏ ਲੋਕ ਨੇ ਉਹ ਵੀ ਸਾਰੇ ਦੀਵਾਨ ਕੌੜਾਮਲ ਜੀ ਦੇ ਨਾਲ ਜਾ ਰਹੇ ਨੇ।
ਕੌੜਾਮਲ ਕੈ ਸਾਥ ਮਿਲਾਏ,
ਸਭ ਕੌੜਾਮਲ ਦੇ ਨਾਲ ਫੌਜ ਜਾ ਰਹੀ ਹੈ। ਜਕਰੀਆ ਖਾਨ ਦਾ ਇੱਕ ਭਰਾ ਸੀਗਾ ਜਿਹੜਾ ਸ਼ਾਹ ਨਵਾਜ਼ ਦਾ ਚਾਚਾ ਲੱਗਦਾ ਸੀ, ਉਹ ਵੀ ਸ਼ਾਹ ਨਵਾਜ਼ ਤੋਂ ਤੰਗ ਸੀਗਾ, ਉਹ ਵੀ ਨਾਲ ਤੁਰ ਪਿਆ ਵੀ ਮੈਂ ਆਪਣੇ ਭਤੀਜੇ ਤੋਂ ਬਦਲਾ ਲੈਣਾ। ਹਾਂਜੀ,
ਦੋਹਰਾ ਜੰਗ ਭਰਿਓ ਦੋ ਤਰਫ ਦੋ ਫਤਿਹ ਟਕਾਏ,
ਸਾਧ ਸੰਗਤ ਜੀ ਮੁਲਤਾਨ ਵੱਲ ਗਏ ਤੇ ਸ਼ਾਹ ਨਵਾਜ਼ ਮੁਲਤਾਨ ਦਾ ਸੂਬੇਦਾਰ ਬਣੀ ਬੈਠਾ ਸੀ, ਉੱਥੇ ਕੋਈ ਬੜੀ ਭਾਰੀ ਫੌਜ ਬੜੀ ਤਾਕਤ ਸੀ ਉਹਦੇ ਕੋਲ ਵੀ। ਦੀਵਾਨ ਕੌੜਾਮਲ ਜੀ ਨੇ ਜਦੋਂ ਇੱਧਰੋਂ ਪੰਜਾਬ ਵੱਲੋਂ ਜਾ ਕੇ ਮੁਲਤਾਨ ਨੂੰ ਘੇਰਾ ਪਾਇਆ, ਉੱਥੇ ਲੜਾਈ ਸ਼ੁਰੂ ਹੋ ਗਈ। ਇੱਕ ਪਾਸੇ ਸ਼ਾਹ ਨਵਾਜ਼ ਦੀ ਫੌਜ, ਇੱਕ ਪਾਸੇ ਦੀਵਾਨ ਕੌੜਾਮਲ ਜੀ ਦੀ ਫੌਜ ਹੈ।
ਸ਼ਾਹ ਨਵਾਜ਼ ਕੌੜਾਮਲ ਭੈ,
ਆਮਣੇ ਸਾਹਮਣੇ ਫੌਜਾਂ ਆ ਗਈਆਂ, ਇੱਕ ਪਾਸੇ ਸ਼ਾਹ ਨਵਾਜ਼ ਦੀ ਫੌਜ ਜਕਰੀਆ ਖਾਨ ਦਾ ਜੋ ਪੁੱਤਰ ਹੈ, ਦੂਜੇ ਪਾਸੇ ਦੀਵਾਨ ਕੌੜਾਮਲ ਜੀ ਜੋ ਸਿੰਘਾਂ ਦੀ ਫੌਜ ਲੈ ਕੇ ਆਏ ਹਨ।
ਚੋ ਪਈ ਤੁਰਕ ਤੁਰਕ ਰਲ ਮਿਲ ਟਲ ਗਏ,
ਹੁਣ ਕੀ ਹੋਇਆ ਕਿ ਤੁਰਕਾਂ ਦੀ ਤੁਰਕਾਂ ਨਾਲ ਰਿਸ਼ਤੇਦਾਰੀ ਇਹਨਾਂ ਨੇ ਆਪਸ ਵਿਚ ਗੱਟਮਿਟ ਕਰ ਲਈ ਵੀ ਆਪਾਂ ਪਰੇ ਹੋ ਜਾਈਏ, ਟਾਲਾ ਕਰ ਜਾਈਏ, ਤੁਰਕਾਂ ਦੀ ਫੌਜ ਪਿੱਛੇ ਹੋ ਗਈ।
ਕੋੜੇ ਹਿੰਦੂ ਤੁੜਾਵਤ ਚਾਹੈ,
ਤੋ ਜਿਹੜੇ ਨਾਲ ਗਏ ਸਨ ਨਾ ਮੀਰ ਮਨੂ ਨੇ ਤੁਰਕਾਂ ਦੀ ਫੌਜ ਭੇਜੀ ਸੀ ਲਾਹੌਰ ਤੋਂ, ਉਹ ਵੀ ਕੌੜੇ ਮਾਲ ਨੂੰ ਮਰਵਾਉਣਾ ਚਾਹੁੰਦੇ ਅੰਦਰੋਂ। ਉਹ ਇਹ ਸੋਚਦੇ ਆ ਵੀ ਹਿੰਦੂ ਹੈ, ਇਹਨੂੰ ਮਰਵਾ ਦਈਏ ਤੇ ਫਿਰ ਦੇਖੀ ਜਾਏਗੀ। ਹਾਂਜੀ,
ਤਬ ਕੌੜਾ ਮਲ ਕਰ ਗੁਰਿਆਸ,
ਕੌੜਾ ਮਲ ਨੂੰ ਵੀ ਪਤਾ ਸੀ ਕਿ ਮੇਰੇ ਨਾਲ ਜਿਹੜੀ ਤੁਰਕਾਂ ਦੀ ਫੌਜ ਆਈ ਹੈ ਇਹਨਾਂ ਨੇ ਲੜਾਈ ਚ ਭੱਜ ਜਾਣਾ ਹੈ, ਇਹਨਾਂ ਨੇ ਮੈਨੂੰ ਮਰਵਾਉਣਾ ਹੈ, ਧੋਖਾ ਕਰਨਗੇ। ਦੀਵਾਨ ਕੌੜਾ ਮਲ ਗੁਰੂ ਖਾਲਸੇ ਤੇ ਭਰੋਸਾ ਰੱਖਦਾ ਹੈ।
ਸਿੰਘ ਕੜਾਏ ਆਪਣੇ ਪਾਸ,
ਦੀਵਾਨ ਕੌੜਾ ਮਲ ਨੇ ਸਿੰਘਾਂ ਨੂੰ ਆਖਿਆ ਖਾਲਸਾ ਜੀ ਤੁਸੀਂ ਮੇਰੇ ਨਾਲ ਰਹਿਣਾ ਹੈ, ਇਹਨਾਂ ਤੁਰਕਾਂ ਨੇ ਭੱਜ ਜਾਣਾ, ਇਹਨਾਂ ਦਾ ਮੈਨੂੰ ਕੋਈ ਇਤਬਾਰ ਨਹੀਂ, ਇਹਨਾਂ ਨੇ ਸ਼ਾਹ ਨਵਾਜ਼ ਦਾ ਵੀ ਹੋ ਸਕਦਾ ਪੱਖ ਲੈ ਲੈਣ ਜਾਂ ਪਿੱਛੇ ਦੌੜ ਜਾਣ, ਤੁਸੀਂ ਮੇਰੀ ਮਦਦ ਕਰਨੀ ਹੈ।
ਤਬੇ ਨਵਾਜ਼ ਨੇ ਕੀਓ ਜ਼ੋਰ,
ਸੋ ਲੜਾਈ ਸ਼ੁਰੂ ਹੋ ਗਈ। ਸ਼ਾਹ ਨਵਾਜ਼ ਨੇ ਹਮਲਾ ਬੋਲ ਦਿੱਤਾ ਉਸ ਪਾਸਿਓਂ ਜ਼ੋਰਦਾਰ,
ਸਾਹੋਂ ਕੌੜਾ ਮਲ ਕੌੜੇ ਤੋਰ,
ਸ਼ਾਹ ਮਲ ਇਧਰੋਂ ਸਾਹਮਣੇ ਕੌੜਾ ਮਲ ਜੀ ਵੀ ਖਾਲਸੇ ਦੀ ਫੌਜ ਲੈ ਕੇ ਸਿੰਘਾਂ ਸਰਦਾਰਾਂ ਨੂੰ ਨਾਲ ਲੈ ਕੇ ਸ਼ਾਹ ਨਵਾਜ਼ ਦੇ ਸਾਹਮਣੇ ਜਾ ਡਟੇ ਮੁਲਤਾਨ ਦੇ ਮੈਦਾਨ ਵਿਚ।
ਅਬੈ ਖਾਲਸੇ ਜੀ ਕੋ ਵੇਲਾ,
ਸਿੰਘਾਂ ਨੂੰ ਕਹਿਣ ਲੱਗਾ ਕੌੜਾ ਮਲ, ਖਾਲਸਾ ਜੀ ਬਸ ਹੁਣ ਤੁਹਾਡਾ ਸਮਾਂ ਹੈ, ਹੁਣ ਖਾਲਸੇ ਜੀ ਕੋ ਵੇਲਾ, ਹੁਣ ਖਾਲਸੇ ਦਾ ਮੌਕਾ ਹੈ, ਜੇ ਖਾਲਸਾ ਕੁਝ ਕਰ ਸਕਦਾ ਤਾਂ ਕਰ ਲਵੇ, ਨਹੀਂ ਤਾਂ ਮੈਂ ਹਾਰ ਜਾਵਾਂਗਾ ਤੇ ਫਿਰ ਮੇਰਾ ਬੜਾ ਨੁਕਸਾਨ ਹੋਵੇਗਾ, ਮੇਰੀ ਜਾਨ ਵੀ ਜਾ ਸਕਦੀ ਹੈ।
ਕਰ ਆਇਓ ਹਮ ਪਰ ਹੇਲਾ,
ਖਾਲਸਾ ਜੀ ਦੇਖੋ ਸ਼ਾਹ ਨਵਾਜ਼ ਸਾਡੇ ਤੇ ਹੱਲਾ ਕਰਕੇ ਸਾਡੇ ਸਾਹਮਣੇ ਮਾਰੋ ਮਾਰ ਕਰਦਾ ਆ ਚੜਿਆ ਹੈ, ਇਹ ਉਹੀ ਸ਼ਾਹ ਨਵਾਜ਼ ਹੈ ਜਿਹਨੇ ਹਜ਼ਾਰਾਂ ਸਿੰਘ ਸ਼ਹੀਦ ਕੀਤੇ ਹੋਏ ਹਨ, ਔਰ ਇਹਦੇ ਪਿਓ ਜ਼ਕਰੀਆ ਖਾਨ ਨੇ ਜ਼ੁਲਮਾਂ ਦੀਆਂ ਹਨੇਰੀਆਂ ਲਿਆਂਦੀਆਂ ਸਿੱਖਾਂ ਉੱਤੇ, ਹੁਣ ਮੌਕਾ ਹੈ ਇਹਦੇ ਤੋਂ ਬਦਲਾ ਲੈ ਲਵੋ।
ਸਿੰਘ ਕਹਿਓ ਕਛ ਗਮ ਕਰਨਾ ਹੀ,
ਸਿੰਘ ਕਹਿਣ ਲੱਗੇ ਦੀਵਾਨ ਜੀ ਚਿੰਤਾ ਨਾ ਕਰ, ਤੂੰ ਸਾਡੇ ਹੁੰਦਿਆਂ ਫਿਕਰ ਨਾ ਕਰ, ਤੂੰ ਗਮ ਨਾ ਕਰ, ਤੇਰੇ ਨਾਲ ਗੁਰੂ ਕਾ ਖਾਲਸਾ ਹੈ ਤੇ ਜਿੱਥੇ ਖਾਲਸਾ ਖੜ ਜਾਂਦਾ ਉਹ ਮੈਦਾਨ ਛੱਡਦਾ ਨਹੀਂ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹੇ ਨਾ ਛੋੜੀਏ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਜਿਹਦੀ ਬਾਂਹ ਫੜ ਲਓ ਉਹਦੀ ਬਾਂਹ ਛੱਡਣੀ ਨਹੀਂ, ਭਾਵੇਂ ਜ਼ਮੀਨ ਤੇ ਧਰਤੀ ਚ ਮਿਲ ਜਾਈਏ ਆਪਣਾ ਧਰਮ ਨਹੀਂ ਛੱਡਣਾ। ਸੋ ਖਾਲਸੇ ਨੇ ਕਿਹਾ ਦੀਵਾਨ ਜੀ ਹੌਸਲਾ ਰੱਖ, ਗਮ ਨਾ ਕਰ,
ਨਜ਼ੀਕ ਆਵੇ ਹਮ ਦੇਈ ਬਤਾਈ,
ਜਦੋਂ ਸ਼ਾਹ ਨਵਾਜ਼ ਨੇੜੇ ਆ ਜਾਵੇ ਤੂੰ ਸਾਨੂੰ ਦੱਸ ਦਈ ਵੀ ਆਹ ਸ਼ਾਹ ਨਵਾਜ਼ ਹੈ ਤੇ ਫਿਰ ਅਸੀਂ ਜਾਣੀਏ ਤੇ ਸ਼ਾਹ ਨਵਾਜ਼ ਜਾਣੇ। ਹਾਂਜੀ,
ਹਮ ਆਗੇ ਹੋ ਖਲੇ ਤਿਆਰ,
ਅੱਗੇ ਤਿਆਰ ਬਰ ਤਿਆਰ ਖੜੇ ਹਾਂ ਅਸੀਂ ਤਾਂ,
ਲੇਵੇਂਗੇ ਉਸ ਉਤਰੇ ਮਾਰ,
ਅਸੀਂ ਉਹਨੂੰ ਮੈਦਾਨੇ ਜੰਗ ਵਿਚ ਮਾਰਾਂਗੇ ਜ਼ਕਰੀਆ ਦੇ ਪੁੱਤਰ ਸ਼ਾਹ ਨਵਾਜ਼ ਨੂੰ।
ਦੋਹਰਾ ਸੋਨੋ ਆਏ ਨਿਵਾਜੀ ਕਹਿਓ ਕੋੜੇ ਨਿਮਕ ਹਰਾਮ,
ਇਹਨੇ ਨੂੰ ਸ਼ਾਹ ਨਵਾਜ਼ ਸਾਹਮਣੇ ਆ ਗਿਆ, ਹਾਥੀ ਤੇ ਬੈਠਾ ਸੀ ਜਾਂ ਜਿਵੇਂ ਵੀ ਆਇਆ, ਆ ਕੇ ਉਹਨੇ ਨਾ ਦੀਵਾਨ ਕੌੜਾ ਮਾਲ ਨੂੰ ਗਾਲ ਕੱਢੀ ਮੈਦਾਨੇ ਜੰਗ ਵਿਚ, ਉਹਨੇ ਆਖਿਆ ਉਹ ਕੌੜੇ ਨਿਮਕ ਹਰਾਮੀ, ਕੌੜਾ ਮਾਲ ਨੂੰ ਉਹਨੇ ਨਿਮਕ ਹਰਾਮ ਆਖਿਆ। ਕਿਉਂ ਆਖਿਆ? ਕਿਉਂਕਿ ਉਹਨੇ ਇਹ ਸਮਝਿਆ ਕਿ ਦੀਵਾਨ ਕੌੜਾ ਮਾਲ ਸਾਡਾ ਦੀਵਾਨ ਹੋ ਕੇ ਸਾਡਾ ਬੰਦਾ ਹੋ ਕੇ ਸਿੱਖਾਂ ਦੀ ਮਦਦ ਕਰਦਾ ਰਿਹਾ ਹੈ। ਦੀਵਾਨ ਕੌੜਾ ਮਾਲ ਜੀ ਜ਼ਕਰੀਆ ਖਾਨ ਦੇ ਸਮੇਂ ਵੀ ਦੀਵਾਨਗੀ ਕਰਦੇ ਸਨ, ਸਰਕਾਰੀ ਡਿਊਟੀ ਤੇ ਸਨ, ਪਰ ਹੁੰਦਾ ਕੀ ਸੀ ਕਿ ਜਦੋਂ ਸਰਕਾਰੀ ਖਜ਼ਾਨਾ ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਦਿੱਲੀ ਜਾਂਦਾ ਸੀ ਜਾਂ ਮੁਲਤਾਨ ਨੂੰ ਜਾਂਦਾ ਸੀ, ਸਿੰਘਾਂ ਨਾਲ ਦੀਵਾਨ ਕੌੜਾ ਮਲ ਅੰਦਰੋਂ ਪ੍ਰੇਮ ਰੱਖਦਾ ਸੀ ਤੇ ਉਹ ਸਿੰਘਾਂ ਨੂੰ ਦੱਸ ਦਿਆ ਕਰਦਾ ਸੀ ਵੀ ਸਿੰਘ ਉਹ ਆਪਣਾ ਹੱਥ ਸਾਫ਼ ਕਰ ਲਓ, ਲੰਗਰ ਪਾਣੀ ਦਾ ਕੰਮ ਚੱਲ ਜਾਏਗਾ, ਤੇ ਸਿੰਘ ਜਾਂਦੇ ਹੋਏ ਸਰਕਾਰੀ ਖਜ਼ਾਨੇ ਲੁੱਟ ਲਿਆ ਕਰਦੇ ਸਨ। ਜੇ ਕੋਈ ਮੁਸੀਬਤ ਸਿੱਖਾਂ ਦੇ ਨਵੀਂ ਆਉਣ ਵਾਲੀ ਹੁੰਦੀ ਸੀ ਕੌੜਾ ਮਲ ਸਿੰਘਾਂ ਨੂੰ ਖਬਰ ਦਿੰਦਾ ਸੀ, ਸਿੰਘੋ ਆਪਣਾ ਬਚਾਅ ਕਰ ਲਓ ਤੁਹਾਡੇ ਤੇ ਵੱਡੀ ਮੁਸੀਬਤ ਆਉਣ ਵਾਲੀ ਹੈ। ਇਸ ਕਰਕੇ ਸ਼ਾਹ ਨਵਾਜ਼ ਕਹਿੰਦਾ ਵੀ ਤੂੰ ਨਿਮਕ ਹਰਾਮੀ ਸਿੱਖਾਂ ਨਾਲ ਰਲ ਗਿਆ ਹੈ,
ਅਖੇ ਤਾਂ ਸਤ ਸੰਭਾਲ ਤੂੰ ਅਖੇ ਤੋਂ ਤੁਰਕ ਸਲਾਮ,
ਸ਼ਾਹਨਵਾਜ ਨੇ ਲਲਕਾਰ ਕੇ ਆਖਿਆ, ਕੌੜੇ ਓਏ ਕੌੜੇ ਮੱਲ, ਤੂੰ ਨਿਮਕ ਹਰਾਮੀ ਹੈ, ਤੂੰ ਸਾਡਾ ਲੂਣ ਖਾ ਕੇ ਸਿੱਖਾਂ ਦੀ ਮਦਦ ਕਰਦਾ ਰਿਹਾ, ਜਾਂ ਤਾਂ ਸ਼ਸਤਰ ਸੰਭਾਲ ਕੇ ਲੜ ਤੇ ਜਾਂ ਹਥਿਆਰ ਸੁੱਟ ਕੇ ਸਲਾਮ ਕਰ ਦੇ ਤੁਰਕਾਂ ਨੂੰ, ਇਸਲਾਮ ਕਬੂਲ ਕਰ ਲੈ, ਮੁਸਲਮਾਨ ਬਣ ਜਾ, ਸਾਡਾ ਗੁਲਾਮ ਹੋ ਜਾ। ਹਾਂਜੀ,
ਚੌਪਈ ਤਬ ਕੋੜਾ ਮੱਲ ਸਿੰਘਨ ਕਹਿਓ।
ਜਦੋਂ ਸ਼ਾਹਨਵਾਜ ਦੀ ਆਵਾਜ਼ ਲਲਕਾਰ ਸੁਣੀ ਕੌੜਾ ਮੱਲ ਨੇ ਤੇ ਸਿੰਘਾਂ ਨੂੰ ਦੱਸਿਆ,
ਬੋਲਤ ਸ਼ਾਏ ਨਿਵਾਜੇ ਐਹੋ।
ਸਿੰਘਾਂ ਨੂੰ ਕਹਿਣ ਲੱਗਾ ਕੌੜਾ ਮੱਲ ਦੱਸ ਰਿਹਾ ਕਿ ਆਹ ਜਿਹੜੀ ਆਵਾਜ਼ ਆ ਰਹੀ ਹੈ ਇਹ ਸ਼ਾਹਨਵਾਜ ਦੀ ਆਵਾਜ਼ ਹੈ, ਜ਼ਕਰੀਆ ਦੇ ਪੁੱਤਰ ਦੀ, ਜਿਹੜਾ ਲਾਹੌਰ ਦਾ ਸੂਬੇਦਾਰ ਬਣੀ ਬੈਠਾ ਸੀ, ਅੱਜ ਮੁਲਤਾਨ ਤੇ ਕਬਜ਼ਾ ਕਰੀ ਬੈਠਾ, ਖਾਲਸੇ ਦਾ ਵੱਡਾ ਵੈਰੀ ਹੈ, ਇਹਦੀ ਆਵਾਜ਼ ਤੁਸੀਂ ਪਛਾਣ ਲਓ।
ਸਿੰਘਨ ਦੀਨੀ ਛਲਕ ਚਲਾਏ।
ਬਸ ਸਿੰਘ ਤਾਂ ਅੱਗੇ ਤਿਆਰੀਆਂ ਕਰੀ ਬੈਠੇ ਸਨ, ਸਾਰਿਆਂ ਨੇ ਆਪਣੀਆਂ ਬੰਦੂਕਾਂ ਭਰੀਆਂ ਹੋਈਆਂ ਸਨ, ਸਾਰਿਆਂ ਨੇ ਇੱਕੋ ਦਮ ਇਕੱਠੀਆਂ ਹੀ ਬੰਦੂਕਾਂ ਕਾੜ ਕਾੜ ਕਰਦੀਆਂ ਚਲਾ ਦਿੱਤੀਆਂ।
ਲਗੀ ਕਲੇਜ ਨਿਵਾਜੇ ਸ਼ਾਏ।
ਸਿੰਘਾਂ ਦੀਆਂ ਗੋਲੀਆਂ ਜਾ ਕੇ ਸ਼ਾਹਨਵਾਜ ਦੇ ਕਾਲਜੇ ਚ ਲੱਗੀਆਂ, ਇੱਕ ਗੋਲੀ ਉਹਦੇ ਕਾਲਜੇ ਚੋਂ ਪਾਰ ਹੋ ਗਈ।
ਝੂਮ ਘੋੜੇ ਤੇ ਭੂਮ ਮੈਂ ਪੜਾ।
ਸ਼ਾਹਨਵਾਜ ਘੋੜੇ ਤੋਂ ਝੂਮ ਕੇ ਧਰਤੀ ਤੇ ਡਿੱਗਾ, ਭਾਵ ਮਰ ਗਿਆ।
ਗੋਲੀ ਲੱਗੀ ਫਿਰ ਪਿਓ ਨਾ ਖੜਾ।
ਗੋਲੀ ਬੜੀ ਕਾਰੀ ਸੀਨੇ ਚ ਲੰਘੀ ਪਾਰ, ਖਲੋਣ ਜੋਗਾ ਨੀ, ਮੁੜ ਕੇ ਉੱਠਾ ਨੀ, ਫਿਰ ਡਿੱਗਾ ਘੋੜੇ ਤੋਂ।
ਇੱਕ ਸਿੰਘ ਤਬ ਉਤਰ ਹੋਇਓ ਖੜਾ।
ਇੱਕ ਸਿੰਘ ਬੜੀ ਫੁਰਤੀ ਨਾਲ ਘੋੜਾ ਦੁੜਾ ਕੇ ਗਿਆ ਤੇ ਉਤਰ ਕੇ ਉਹਦੀ ਲਾਸ਼ ਦੇ ਕੋਲ ਜਾ ਖਲੋਤਾ।
ਕਾਟ ਸੀ ਸੱਤ ਲੀਨੋ ਫੜਾ।
ਮਾਰ ਕੇ ਤਲਵਾਰ ਸ਼ਾਹਨਵਾਜ ਦਾ ਸਿਰ ਵੱਢ ਲਿਆ ਤੇ ਬਰਛੇ ਤੇ ਟੰਗ ਕੇ ਸਿੰਘਾਂ ਦੇ ਦਲ ਚ ਵਾਪਸ ਆ ਗਿਆ।
ਮੀਰ ਮਨੂ ਟਿਗ ਦਿਓ ਪਹੁੰਚਾਏ।
ਸ਼ਾਹਨਵਾਜ ਦਾ ਸਿਰ ਮੀਰ ਮਨੂ ਦੇ ਕੋਲ ਪਹੁੰਚਾ ਦਿੱਤਾ, ਕਿਉਂਕਿ ਮੀਰ ਮਨੂ ਉਸ ਵੇਲੇ ਪੰਜਾਬ ਦਾ ਸੂਬੇਦਾਰ ਸੀ ਔਰ ਸਿੱਖਾਂ ਨੂੰ ਉਹਨੇ ਹੀ ਮਦਦ ਵਾਸਤੇ ਸੱਦਿਆ ਸੀ।
ਦੇਖਤ ਸੀ ਖੁਸ਼ੀ ਪਈ ਵਾਏ।
ਮੀਰ ਮਨੂ ਆਪਣੇ ਦੁਸ਼ਮਣ ਦਾ ਵੱਡਿਆ ਸਿਰ ਵੇਖ ਕੇ ਬੜਾ ਖੁਸ਼ ਹੋਇਆ।
ਕਾਗਜ਼ ਕਲਮ ਸੋ ਨਿਜ ਹੱਥ ਲੀਨ।
ਮੀਰ ਮਨੂ ਨੇ ਉਸੇ ਵੇਲੇ ਕਾਗਜ਼ ਮੰਗਾਇਆ ਸਰਕਾਰੀ, ਜਿਹਦੇ ਉੱਤੇ ਸਾਧ ਸੰਗਤ ਜੀ ਪਟੇ ਲਿਖੇ ਜਾਂਦੇ ਹੈ, ਜਿਹਦੇ ਉੱਤੇ ਇਨਾਮ ਜਿਵੇਂ ਅੱਜ ਕੱਲ ਪਦਮ ਭੂਸ਼ਣ, ਪਦਮ ਸ੍ਰੀ ਜਾਂ ਪਰਮਵੀਰ ਚੱਕਰ ਸਰਕਾਰਾਂ ਦਿੰਦੀਆਂ ਨਾ, ਉਦੋਂ ਇਹ ਬਹਾਦਰਾਂ ਦੇ ਖਿਤਾਬ ਦਿੱਤੇ ਜਾਂਦੇ ਸਨ। ਮੀਰ ਮਨੂ ਨੇ ਲਾਹੌਰ ਦਰਬਾਰ ਵੱਲੋਂ ਇੱਕ ਲਿਖਤ ਬਣਾ ਕੇ ਕੌੜਾ ਮੱਲ ਨੂੰ ਬਹੁਤ ਵੱਡਾ ਇਨਾਮ ਦਿੱਤਾ।
ਕੌੜਾ ਮੱਲ ਬਹਾਦਰ ਖਿਤਾਬ ਲਿਖ ਦੀਨ।
ਮੀਰ ਮਨੂ ਨੇ ਕੌੜਾ ਮੱਲ ਬਹਾਦਰ ਦਾ ਖਿਤਾਬ ਕੌੜਾ ਮੱਲ ਨੂੰ ਦਿੱਤਾ।
ਜੋ ਕੌੜਾ ਮੱਲ ਕਰੀ ਖਾਲਸੇ ਭਲੀ।
ਜੋ ਕੌੜਾ ਮੱਲ ਨੇ ਖਾਲਸੇ ਦੀ ਸੇਵਾ ਕੀਤੀ ਸੀ, ਸਿੰਘਾਂ ਦੀਆਂ ਖੁਸ਼ੀਆਂ ਲਈਆਂ ਸਨ, ਅਰਦਾਸੇ ਕਰਾਏ ਸਨ,
ਤੁਰਤ ਫੁਰਤ ਸੋ ਤਿਸ ਕੋ ਫਲੀ,
ਉਹਨੂੰ ਫਲ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਕੀਤੀਆਂ ਅਰਦਾਸਾਂ ਕਦੀ ਬਿਰਥੀਆਂ ਜਾਂਦੀਆਂ ਹੀ ਨਹੀਂ, ਬਿਰਥੀ ਕਦੇ ਨਾ ਹੋ ਗਈ। ਜਾਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ, ਗੁਰੂ ਖਾਲਸੇ ਦੀਆਂ ਅਰਦਾਸਾਂ ਪੂਰੀਆਂ ਹੋਈਆਂ।
ਅੱਗੇ ਸੁਣੋ ਔਰ ਕਿਪੀ ਸਾਖੀ।
ਹੁਣ ਅੱਗੇ ਦੀ ਗੱਲ ਸੁਣੋ ਫਿਰ ਕੀ ਭਾਣੇ ਵਰਤੇ ਹਨ।
ਹਮ ਵੱਡੀਆਂ ਜੋ ਹਮਤੀ ਪਾਖੀ।
ਸਾਡੇ ਵੱਡਿਆਂ ਨੇ ਸਾਨੂੰ ਦੱਸਿਆ, ਭਾਈ ਰਤਨ ਸਿੰਘ ਜੀ ਕਹਿੰਦੇ, ਉਹ ਸੁਣੋ ਜਦੋਂ ਮੀਰ ਮਨੂ ਨੇ ਸ਼ਾਹਨਵਾਜ ਨੂੰ ਕਤਲ ਕਰਵਾ ਦਿੱਤਾ, ਹੁਣ ਸਾਰੇ ਪੰਜਾਬ ਚ ਮੀਰ ਮਨੂ ਦਾ ਇਲਾਜ ਹੋ ਗਿਆ।
ਦੋਹਰਾ 1806 ਪਿਓ ਸ਼ਾਹਨਵਾਜ ਬਹੀਰ।
1806 ਬਿਕਰਮੀ ਤੇ 1749 ਈਸਵੀ ਨੂੰ ਜ਼ਕਰੀਆ ਦਾ ਪੁੱਤਰ ਸ਼ਾਹਨਵਾਜ ਖਾਨ ਮਾਰਿਆ ਗਿਆ।
ਰਤਨ ਸਿੰਘ ਨੇ ਜਿਮ ਸੁਣਿਓ ਲਿਖਿਓ ਉਸੇ ਤਦਬੀਰ।
ਰਤਨ ਸਿੰਘ ਜੀ ਕਹਿੰਦੇ, ਮੈਂ ਆਪਣੇ ਪਿਤਾ ਔਰ ਨਾਨਾ ਜੀ ਤੋਂ ਸੁਣਿਆ, ਆਪਣੀ ਮਾਂ ਤੋਂ ਸੁਣਿਆ, ਉਵੇਂ ਹੀ ਦੱਸ ਰਿਹਾ ਹਾਂ।
ਚੌਪਈ ਮੁਲਕ ਲੂਟ ਅੰਮ੍ਰਿਤਸਰ ਆਵੇ।
ਉਸ ਵੇਲੇ ਖਾਲਸਾ ਦਾ ਕੇਂਦਰ ਅੰਮ੍ਰਿਤਸਰ ਹੁੰਦਾ ਸੀ, ਭਾਵੇਂ ਉਹ ਮੁਲਤਾਨ ਨੂੰ ਫਤਿਹ ਕਰਨ, ਭਾਵੇਂ ਕੁਛ ਵੀ ਕਰਨ, ਸਾਰਾ ਮੁਲਕ ਲੁੱਟ ਕੁੱਟ ਕੇ ਸ੍ਰੀ ਅੰਮ੍ਰਿਤਸਰ ਆ ਜਾਂਦੇ ਸਨ।
ਦੀਵਾਲੀ ਵਿਸਾਖੀ ਮੇਲਾ ਲਾਵੇ,
ਦੀਵਾਲੀ ਤੇ ਵਿਸਾਖੀ ਦਾ ਮੇਲਾ ਅੰਮ੍ਰਿਤਸਰ ਹੀ ਲਾਉਂਦੇ ਸਨ।
ਬੈਠ ਹਰ ਮੰਦਰ ਸੁਣੇ ਸੁ ਗਿਆਨ,
ਸ੍ਰੀ ਹਰਿਮੰਦਰ ਸਾਹਿਬ ਵਿਚ ਬੈਠ ਕੇ ਸਿੰਘ ਬਾਣੀ ਦਾ ਕੀਰਤਨ ਸੁਣਿਆ ਕਰਦੇ ਸਨ।
ਗੁਰਬਚਨਨ ਪਰ ਲਾਵੇ ਧਿਆਨ,
ਆਪਣਾ ਧਿਆਨ ਗੁਰੂ ਦੀ ਬਾਣੀ ਤੇ ਗੁਰੂ ਦੇ ਬਚਨਾਂ ਤੇ ਲਾਉਂਦੇ ਸਨ। ਸਿੰਘਾਂ ਦਾ ਮਤਲਬ ਕਿਸੇ ਨੂੰ ਲੁੱਟ ਕੇ ਅਮੀਰ ਹੋਣ ਦਾ ਨਹੀਂ ਸੀ, ਸਿੰਘਾਂ ਦਾ ਮਤਲਬ ਇੱਕੋ ਹੀ ਸੀ ਕਿ ਇਹ ਦੇਸ਼ ਵਿਚ ਜ਼ਾਲਮ ਦਾ ਰਾਜ ਨਾ ਰਹੇ। ਜਿਹੜੇ ਜ਼ੁਲਮ ਕਰਦੇ, ਅਤਿਆਚਾਰ ਕਰਦੇ ਗਰੀਬਾਂ ਉੱਤੇ, ਉਹਨਾਂ ਨੂੰ, ਦੁਸ਼ਟਾਂ ਨੂੰ ਸਿੰਘ ਸੋਧੇ ਲਾਉਂਦੇ ਸਨ ਤੇ ਸ੍ਰੀ ਹਰਿਮੰਦਰ ਸਾਹਿਬ ਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਸਨ।
ਅਕਾਲ ਬੁੰਗੇ ਚੜ ਤਖਤ ਹੈ ਬਹਿ,
ਸ੍ਰੀ ਅਕਾਲ ਬੁੰਗਾ ਗੁਰੂ ਕਾ ਤਖਤ ਹੈ, ਇਹਦੇ ਤੇ ਬੈਠ ਕੇ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ ਹੁਕਮ ਚਲਾਇਆ ਕਰਦੇ ਸਨ ਪੰਥ ਉੱਤੇ।
ਲਾਏ ਦੀਵਾਨ ਗੁਰਮਤੇ ਮਤੇ ਹੈ,
ਔਰ ਪੰਜ ਸਿੰਘ ਉਹਨਾਂ ਦੇ ਨਾਲ ਬੈਠ ਕੇ ਦੀਵਾਨ ਲਾਂਦੇ, ਗੁਰਮਤਾ ਸੋਧਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ।
ਸਰਬੱਤ ਖਾਲਸਾ ਹੋਈ ਅਦਾਲਤ,
ਉਸ ਵੇਲੇ ਅਕਾਲ ਤਖ਼ਤ ਤੇ ਹੀ ਸਰਬੱਤ ਖਾਲਸੇ ਦੀ ਅਦਾਲਤ ਹੁੰਦੀ ਸੀ। ਸਾਰਾ ਖਾਲਸਾ ਇਕੱਤਰ ਹੁੰਦਾ ਸੀ ਤੇ ਪੰਥ ਖਾਲਸੇ ਦੀ ਉੱਥੇ ਜੋ ਪੰਜਾਂ ਸਿੰਘਾਂ ਨੇ ਵਿਚਾਰ ਕਰਨੀ ਹੁੰਦੀ ਸੀ, ਜਥੇਦਾਰ ਕਹਿ ਜੋ ਦਿੱਤਾ ਸਗਲ ਪੰਥ ਮਾਨ ਸੋ ਲੇਤਾ, ਜੋ ਜਥੇਦਾਰ ਕਹਿੰਦਾ ਸੀ ਸਾਰਾ ਪੰਥ ਮੰਨਿਆ ਕਰਦਾ ਸੀ।
ਅਸਿੰਖ ਗਾਰ ਸਿੰਘਰ ਪ੍ਰਤਪਾਲਤ,
ਜਿਹੜੇ ਵੈਰੀ ਦੁਖੀ ਉਹਨਾਂ ਨੂੰ ਦੁਸ਼ਟਾਂ ਨੂੰ ਸੋਧਾ ਲਾਣਾ, ਸਿੱਖਾਂ ਨੂੰ ਪਾਲਣਾ, ਇਹ ਗੁਰੂ ਖਾਲਸੇ ਦਾ ਬਿਰਧ ਸੀਗਾ। ਸਿੱਖਾਂ ਤੋਂ ਮਤਲਬ ਇਹ ਨਹੀਂ ਵੀ ਕੇਵਲ ਸਿੱਖਾਂ ਨੂੰ ਹੀ, ਜਿਹੜਾ ਵੀ ਕੋਈ ਗਰੀਬ ਹਿੰਦੂ ਮੁਸਲਮਾਨ ਹੋਵੇ ਉਹਦੀ ਸਿੰਘ ਰੱਖਿਆ ਕਰਦੇ ਸੀ। ਕਈ ਵਾਰੀ ਮੁਸਲਮਾਨਾਂ ਨੇ ਵੀ ਆ ਕੇ ਫਰਿਆਦ ਕਰਨੀ ਵੀ ਸਾਡੇ ਤੇ ਮੁਸੀਬਤ ਆਈ ਹੈ, ਤੇ ਉਹਨਾਂ ਮੁਸਲਮਾਨਾਂ ਦੀ ਵੀ ਸਿੰਘ ਮਦਦ ਕਰਨ ਜਾਂਦੇ ਸਨ। ਕਈ ਵਾਰੀ ਹਿੰਦੂਆਂ ਨੇ ਆ ਕੇ ਫਰਿਆਦ ਕਰਨੀ ਵੀ ਸਾਨੂੰ ਸਰਕਾਰ ਦੇ ਅਫਸਰ ਤੰਗ ਕਰਦੇ, ਧੀਆਂ ਭੈਣਾਂ ਦੀ ਬੇਅਦਬੀ ਕਰਦੇ, ਸਿੰਘ ਉਹਨਾਂ ਦੀ ਮਦਦ ਕਰਨ ਜਾਂਦੇ ਸਨ। ਹਾਂਜੀ,
ਦੋਹਰਾ ਜਿਤੇ ਪਾਪ ਖਾਪ ਕਰ ਲੁੱਟ ਕੁੱਟ ਨਿਤ ਲਿਆ ਹੈ,
ਜਿੰਨੇ ਦੁਸ਼ਟਾਂ ਪਾਪੀਆਂ ਨੂੰ ਸਿੰਘ ਲੁੱਟਦੇ ਸਨ, ਸਰਕਾਰੀ ਖਜ਼ਾਨੇ, ਗਰੀਬ ਨੂੰ ਨੀ ਕਦੀ ਲੁੱਟਿਆ, ਹੁਣ ਤਾਂ ਲੁੱਟਦੇ ਤਾਂ ਗਰੀਬ ਨੂੰ ਲੁੱਟਦੇ ਆ ਤੇ ਤਗੜੇ ਦਾ ਘਰ ਭਰਦੇ ਆ। ਅੱਜ ਕੱਲ ਤਾਂ ਇਹ ਹਾਲਤ ਬਣੀ ਹੋਈ ਹੈ, ਗਰੀਬ ਨੂੰ ਤਾਂ ਰੋਟੀ ਦੇਣੀ ਹੈ ਤੇ ਲੁੱਟਣਾ ਕਿਹਨੂੰ, ਜ਼ਾਲਮ ਨੂੰ। ਸਿੰਘ ਲੁੱਟਦੇ ਜ਼ਾਲਮਾਂ ਨੂੰ, ਗਰੀਬ ਨੂੰ ਪ੍ਰਸ਼ਾਦਾ ਛਕਾਉਂਦੇ ਤੇ ਵੱਡੇ ਵੱਡੇ ਜ਼ਾਲਮਾਂ ਨੂੰ, ਜਿਵੇਂ ਕਿ ਕਸੂਰ ਦੇ ਪਠਾਨ, ਉਹਨਾਂ ਨੂੰ ਸਿੰਘ ਲੁੱਟ ਕੇ ਲਿਆਏ, 50 ਲੱਖ ਰੁਪਈਆ ਨਗਦ ਉੱਥੋਂ ਲਿਆਂਦਾ ਸੀਗਾ। ਹੋਰ ਬੜੇ ਖਜ਼ਾਨੇ ਸਿੰਘਾਂ ਨੇ ਸਰਕਾਰੀ ਲੁੱਟੇ, ਉਹ ਸਾਰੇ ਲਿਆ ਕੇ ਗੁਰੂ ਕੇ ਲੰਗਰਾਂ ਤੇ ਅੰਮ੍ਰਿਤਸਰ ਦੀ ਸੇਵਾ ਤੇ ਲਾਏ। ਹਾਂਜੀ,
ਇੱਕ ਇੱਕ ਚੁਬੈ ਤਾਲ ਗੁਰ ਸਭ ਕਲ ਦੂਰ ਕਰਾਹੇ,
ਔਰ ਆ ਗਏ ਅੰਮ੍ਰਿਤ ਸਰੋਵਰ ਇਸ਼ਨਾਨ ਕਰਦੇ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਮਾੜਾ ਕੰਮ ਸਾਥੋਂ ਨਾ ਕਰਾਵੀਂ, ਜ਼ਾਲਮ ਨੂੰ ਅਸੀਂ ਨਾ ਬਖਸ਼ੀਏ ਤੇ ਗਰੀਬ ਤੇ ਅਸੀਂ ਜ਼ੁਲਮ ਨਾ ਕਰੀਏ। ਇਹੀ ਅਰਦਾਸ ਕਰਦੇ ਸਰੋਵਰ 'ਚ ਇਸ਼ਨਾਨ ਕਰਦੇ, ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਹਾਂਜੀ,
ਚੌਪਈ ਸਿੰਘਾਂ ਨੇ ਸਭ ਪਾਪ ਚੜ ਜਾਏ,
ਸਿੰਘਾਂ ਦੇ ਸਾਰੇ ਪਾਪ ਜਦੋਂ ਗੁਰੂ ਰਾਮਦਾਸ ਦੀ ਸ਼ਰਨ ਚ ਆ ਕੇ ਇਸ਼ਨਾਨ ਕਰਦੇ ਸਾਰੇ ਪਾਪ ਚੜ ਜਾਇਆ ਕਰਦੇ ਸਨ।
ਤੇ ਜੋ ਆਪਸ ਮੈਂ ਕਮਾਏ,
ਜਿਹੜੇ ਸਿੰਘਾਂ ਕੋਲੋਂ ਕੋਈ ਵਾਧੇ ਘਾਟੇ ਹੋਏ ਹੁੰਦੇ ਉਹ ਵੀ ਬਖਸ਼ੇ ਜਾਂਦੇ।
ਕਉ ਕਮਾਏ ਕਉ ਲੁੱਟ ਖਾਏ,
ਉਸ ਵੇਲੇ ਖਾਲਸਾ ਕਈ ਕਿਸਮ ਦਾ ਸੀ, ਕਈ ਤਾਂ ਘਰਾਂ ਚ ਰਹਿ ਕੇ ਖੇਤੀਬਾੜੀ ਕਰਕੇ ਸਹਿਜਧਾਰੀ ਸਿੱਖ ਸਿੱਖਾਂ ਦੀ ਮਦਦ ਕਰਦੇ ਸਨ, ਤੇ ਕਈ ਜੰਗਲਾਂ ਚ ਸਿੰਘ ਰਹਿੰਦੇ ਸਨ, ਜੁਝਾਰੂ ਸਿੰਘ ਸੂਰਬੀਰ, ਉਹ ਫਿਰ ਸਰਕਾਰੀ ਖਜ਼ਾਨੇ ਲੁੱਟ ਕੇ ਖਾਂਦੇ ਸਨ। ਇਸ ਤਰ੍ਹਾਂ ਦਾ ਵਰਤਾਰਾ ਹੁੰਦਾ ਸੀਗਾ।
ਤਾਲ ਚੁਬੇ ਤੇ ਸਭ ਨਠ ਜਾਏ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਇਸ਼ਨਾਨ ਨਾਲ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਸੀ।
ਸੋਠਾ ਸੁਣੋ ਸੋ ਤਾਲ ਪ੍ਰਤਾਪ ਨਾ ਜਾਏ ਜੇ ਭਗਤ ਰਹਿ,
ਆਖੋ ਸਤਨਾਮ ਸ੍ਰੀ ਵਾਹਿ। ਗੁਰਬਾਣੀ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬਹੁਤ ਮਹਿਮਾ, ਬਹੁਤ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ। ਹੋਰ ਵੀ ਬਚਨ ਆਉਂਦੇ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ ਹਰਿਆ, ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਹਾਂਜੀ
ਲੋਟ ਕੋਟ ਜਿਸ ਕਰ ਖਾਪ ਰਿਜ ਕੁਸੈ ਪੈ ਚੌ ਗੁਣੇ।
ਔਰ ਜੇ ਸਰਕਾਰ ਦੇ ਖਜ਼ਾਨੇ ਸਿੰਘ ਲੁੱਟਦੇ ਸਨ ਤਾਂ ਸਾਧ ਸੰਗਤ ਜੀ ਗੁਰੂ ਕੇ ਲੰਗਰਾਂ ਤੇ ਗੁਰੂ ਕੇ ਸਰੋਵਰਾਂ ਤੇ ਸੇਵਾ ਤੇ ਹੀ ਲਾਉਂਦੇ ਸਨ, ਗਰੀਬਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ, ਤੇ ਜਿੱਥੇ ਸਿੰਘ ਲੁੱਟਮਾਰ ਕਰਕੇ ਲੈ ਆਉਣ ਉਹ ਜਗ੍ਹਾ ਫੇਰ ਭਰ ਜਾਂਦੀ ਸੀ। ਇਹ ਵੀ ਬਖਸ਼ਿਸ਼ ਸੀ ਗੁਰੂ ਸਾਹਿਬ ਜੀ ਦੀ। ਹਾਂਜੀ
ਦੋਰਾ ਲੁੱਟੋ ਖੋਏ ਹੋਏ ਜੋ ਤਿੰਨ ਕੋ ਮਿਲੈ ਨਸਾਫ।
ਔਰ ਜੇ ਕੋਈ ਗਰੀਬ ਲੁੱਟਿਆ ਜਾਂਦਾ ਸੀ, ਇੱਕ ਵਾਰੀ ਕਹਿੰਦੇ ਆ ਵੀ ਇੱਕ ਸਿੰਘਾਂ ਨੇ ਸੁਦਾਗਰ ਲੁੱਟ ਲਿਆ, 1000 ਘੋੜਾ ਲੈ ਕੇ ਉਹ ਦਿੱਲੀ ਨੂੰ ਜਾ ਰਿਹਾ ਸੀਗਾ ਤੇ ਉਹਦੇ ਘੋੜੇ ਸਿੰਘ ਖੋ ਲਿਆਏ। ਇਹ ਸਮਝ ਕੇ ਲਿਆਏ ਵੀ ਇਹ ਸਰਕਾਰੀ ਘੋੜੇ ਹਨ, ਸਰਕਾਰ ਨੇ ਤਾਂ ਮੁੱਲ ਤਾਰਿਆ ਹੋਣਾ। ਪਿੱਛੋਂ ਪਤਾ ਲੱਗਾ ਵੀ ਸਰਕਾਰ ਨੇ ਮੁੱਲ ਕੋਈ ਨਹੀਂ ਤਾਰਿਆ, ਉਹ ਸੁਦਾਗਰ ਵਿਚਾਰਾ ਉਹਦੇ ਘੋੜੇ ਨੇ, ਉਹ ਗਰੀਬ ਮਾਰ ਹੋ ਗਈ ਹੈ। ਕਹਿੰਦੇ ਸਿੰਘਾਂ ਨੇ ਸਾਰੇ ਘੋੜੇ ਵਾਪਸ ਕਰਾ ਤੇ। ਇਹ ਵੀ ਪੰਥ ਪ੍ਰਕਾਸ਼ ਕਥਾ ਆਉਂਦੀ ਹੈ। ਕਿਸੇ ਨਾਲ ਨਜਾਇਜ਼ ਨਹੀਂ ਸੀ ਕਰਦੇ, ਗਰੀਬ ਮਾਰਨੀ ਸੀ, ਸਰਕਾਰ ਨੂੰ ਲੁੱਟਣਾ ਤਾਂ ਉਹਨਾਂ ਦਾ ਧਰਮ ਸੀ। ਕਿਉਂ? ਜੇ ਸਰਕਾਰ ਨੂੰ ਨਾ ਲੁੱਟਦੇ ਸਰਕਾਰ ਦਾ ਤਖ਼ਤਾ ਕਿਵੇਂ ਪਲਟਦੇ? ਕੋਊ ਕਿਸੇ ਕੋ ਰਾਜ ਨਾ ਦੇਹੈ ਜੋ ਲੈਹੈ ਨਿਜ ਬਲਸੋਂ ਲੈਹੈ। ਖੋਣਾ ਪੈਂਦਾ ਰਾਜ ਤਾਂ ਦਿੰਦਾ ਥੋੜਾ ਕੋਈ ਰਾਜ। ਤੋ ਖਾਲਸੇ ਨੇ ਉਹਨਾਂ ਜ਼ਾਲਮਾਂ ਕੋਲੋਂ ਰਾਜ ਖੋਣਾ ਸੀ ਜਿਹੜੇ 700 ਸਾਲ ਤੋਂ ਇਸ ਦੇਸ਼ ਤੇ ਜ਼ੁਲਮ ਕਰ ਰਹੇ ਸਨ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤਤੀਆਂ ਤਵੀ ਤੇ ਬਿਠਾਇਆ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ, ਭਾਈ ਮਨੀ ਸਿੰਘ ਜੀ ਦੇ ਵਰਗਿਆਂ ਦੇ ਮਹਾਂਪੁਰਸ਼ਾਂ ਦੇ ਬੰਦ ਕੱਟੇ, ਉਹਨਾਂ ਤੋਂ ਰਾਜ ਖੋਣਾ ਸੀ ਤੇ ਇਹ ਰਾਜ ਲੁੱਟਮਾਰ ਨਾਲ ਹੀ ਖੋਇਆ ਜਾਣਾ ਸੀ। ਇਸ ਕਰਕੇ ਖਾਲਸਾ ਜੀ ਇਹ ਗੱਲ ਸਮਝ ਲੈਣੀ ਕਿ ਉਸ ਵੇਲੇ ਸਿੰਘ ਜਿਹੜੀ ਲੁੱਟਮਾਰ ਕਰਦੇ ਸਨ ਉਹ ਕੋਈ ਲੁਟੇਰਿਆਂ ਡਾਕੂਆਂ ਦੀ ਤਰ੍ਹਾਂ ਨਹੀਂ ਸੀ ਕਰਦੇ, ਆਪਣੇ ਐਸ਼ੋ ਆਰਾਮ ਦੇ ਲਈ ਜਿਵੇਂ ਡਾਕੂ ਲੋਕ ਡਾਕੇ ਮਾਰ ਕੇ ਤੇ ਫਿਰ ਸ਼ਰਾਬਾਂ ਪੀਂਦੇ ਆ ਤੇ ਮੁਜਰੇ ਵੇਖਦੇ ਆ, ਉਹ ਕੰਮ ਨਹੀਂ ਸੀ ਖਾਲਸੇ ਦਾ। ਖਾਲਸਾ ਉਹ ਡਾਕੇ ਜਿਹੜੇ ਸਰਕਾਰ ਦੇ ਖਜ਼ਾਨਿਆਂ ਤੇ ਮਾਰਦਾ ਸੀ ਉਹਦੇ ਨਾਲ ਗਰੀਬਾਂ ਨੂੰ ਰੋਟੀ ਤੇ ਭੁੱਖਿਆਂ ਨੂੰ ਪ੍ਰਸ਼ਾਦਾ ਮਿਲਦਾ, ਗੁਰੂ ਘਰਾਂ ਦੇ ਕਾਰਜ ਚੱਲਦੇ ਸਨ।
ਚੂਟਣ ਕੋ ਤਨਖਾਏ ਕਰੈ ਉਹ ਸੰਚਨ ਕਰਾਵੇ ਮਾਫ।
ਸਿੰਘ ਝੂਠਿਆਂ ਨੂੰ ਡੰਡ ਦਿੰਦੇ ਸਨ, ਸੱਚਿਆਂ ਨੂੰ ਸਤਿਕਾਰ ਕਰਦੇ ਸਨ, ਸੱਚਿਆਂ ਨੂੰ ਮਾਫ ਕਰ ਦਿੰਦੇ ਸਨ। ਜੇ ਕੋਈ ਸੱਚਾ ਹਿੰਦੂ ਮੁਸਲਮਾਨ ਕੋਈ ਵੀ ਹੋਵੇ ਉਹਨੂੰ ਕਹਿੰਦੇ ਸੀ ਇਹਦਾ ਇਹ ਸੱਚਾ ਬੰਦਾ, ਜਿਹੜਾ ਝੂਠਾ ਭਾਵੇਂ ਸਿੱਖ ਵੀ ਹੋਵੇ ਉਹਨੂੰ ਕਹਿੰਦੇ ਵੀ ਝੂਠਾ। ਲਿਹਾਜ਼ ਨਹੀਂ ਸੀ ਕਰਦੇ ਕਿਸੇ ਦਾ, ਪੱਖਪਾਤ ਨਹੀਂ ਸੀ ਖਾਲਸਾ ਕਰਿਆ ਕਰਦਾ ਵੀ ਜੇ ਕੋਈ ਸਿੱਖ ਗਲਤੀ ਕਰੇ ਤੇ ਉਹਨੂੰ ਲਿਹਾਜ਼ ਨਾਲ ਮਾਫ਼ ਕਰ ਦੇਣਗੇ ਵੀ ਸਿੱਖ ਹੈ, ਤੇ ਹਿੰਦੂ ਜਾਂ ਮੁਸਲਮਾਨ ਕੋਈ ਗਲਤੀ ਕਰੇ ਉਹਨੂੰ ਡੰਡ ਦੇ ਦੇਣਗੇ ਵੀ ਇਹ ਦੂਜਾ। ਐਸੀ ਗੱਲ ਨਹੀਂ ਸੀ, ਜਿਹੜਾ ਗਲਤੀ ਕਰੇ ਉਹਨੂੰ ਡੰਡ ਦਿੰਦੇ ਸਨ ਤੇ ਜਿਹੜਾ ਬੰਦਾ ਸਹੀ ਹੋਵੇ ਆਪਣਾ ਬਗਾਨਾ ਉਹਨੂੰ ਇਨਸਾਫ਼ ਦਿੰਦੇ ਸਨ।
ਦੋਹਰਾ 1810 ਉਪਰੇ ਫਿਰ ਆਇਓ ਅਹਿਮਦ ਸ਼ਾਹੀ।
ਸਾਧ ਸੰਗਤ ਜੀ 1810 ਵਿਕਰਮੀ ਤੇ 1753 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੂਜੀ ਵਾਰੀ ਪੰਜਾਬ ਤੇ ਹਮਲਾ ਕਰਕੇ ਆ ਗਿਆ।
ਸਦੀਓ ਰੋਹੇਲੇ ਨਜੀਬ ਖਾਂ ਮੂਵੇ ਮੁਹੰਮਦ ਸ਼ਾਹੀ।
ਕਿਉਂਕਿ 1753 ਈਸਵੀ ਵਿਚ ਹਿੰਦੁਸਤਾਨ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ। ਇਹ ਐਸਾ ਬਾਦਸ਼ਾਹ ਸੀ ਜਿਹੜਾ ਲਗਭਗ 35 ਸਾਲ ਦੇ ਲਗਭਗ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ। 1719 ਦੇ ਬਾਦਸ਼ਾਹ ਬਣਿਆ, 53 ਚ ਮਰਿਆ। ਤੁਸੀਂ ਹਿਸਾਬ ਲਾ ਲਓ ਕਿੰਨੇ ਸਾਲ ਬਣਦੇ ਆ, 34 ਸਾਲ ਬਣ ਜਾਂਦੇ। 33-34 ਸਾਲ ਇਸ ਬੰਦੇ ਨੇ ਹਿੰਦੁਸਤਾਨ ਦੀ ਹਕੂਮਤ ਕੀਤੀ, ਪਰ ਇੰਨੀ ਢਿੱਲੀ ਹਕੂਮਤ ਕੀਤੀ ਵੀ ਹਰ ਵੇਲੇ ਦਾਰੂ ਦੇ ਵਿਚ ਰਹਿਣ ਆਏ ਨੇ, ਸ਼ਰਾਬ ਦੇ ਵਿਚ। ਜਦੋਂ ਨਾਦਰ ਸ਼ਾਹ ਆਇਆ, ਨਾਦਰ ਨੇ ਚਿੱਠੀ ਲਿਖੀ ਵੀ ਮੈਂ ਆ ਰਿਹਾ ਤੂੰ ਤਗੜਾ ਹੋ ਜਾ। ਉਹਦੀ ਚਿੱਠੀ ਜਦੋਂ ਆਈ ਤੇ ਇਹਨੇ ਚਿੱਠੀ ਵੇਖ ਕੇ ਕਿਹਾ ਦਿੱਲੀ ਦੂਰ ਹੈ, ਤੇ ਚਿੱਠੀ ਪਾਤੀ ਸ਼ਰਾਬ ਦੇ ਪਿਆਲੇ ਵਿਚ, ਪਰਵਾਹ ਨਹੀਂ ਕੀਤੀ। ਪਤਾ ਉਦੋਂ ਲੱਗਾ ਜਦੋਂ ਨਾਦਰ ਪਾਣੀਪਤ ਪਹੁੰਚ ਗਿਆ, ਪਾਣੀਪਤ ਦੀ ਲੜਾਈ ਹੋਈ ਤੇ ਅਬਦਾਲੀ ਵੀ ਇਹਦੇ ਟਾਈਮ ਤੇ ਇੱਕ ਵਾਰੀ ਆਇਆ, ਪਰ ਉਹ ਮੀਰ ਮੰਨੂ ਨੇ ਭਜਾ ਦਿੱਤਾ। ਉਹ ਵੀ ਦੀਵਾਨ ਕੌੜਾ ਮਾਲ ਜੀ ਵਰਗਿਆਂ ਦੀ ਬਹਾਦਰੀ ਨਾਲ ਭੱਜਿਆ, ਅਬਦਾਲੀ ਭੱਜ ਗਿਆ। ਹੁਣ ਜਦੋਂ ਅਬਦਾਲੀ ਦੂਜੀ ਵਾਰੀ ਆਇਆ ਤਾਂ ਅਬਦਾਲੀ ਬਹੁਤ ਤਗੜੀ ਤਾਕਤ ਲੈ ਕੇ ਆਇਆ। ਉਹਦਾ ਕਾਰਨ ਇਹ ਬਣਿਆ ਕਿ ਨਜੀਬ ਦੌਲਾ ਜਿਹੜਾ ਹਿੰਦੁਸਤਾਨ ਦਾ ਵਜ਼ੀਰ ਸੀਗਾ ਉਹ ਅਬਦਾਲੀ ਨਾਲ ਜਾਣਕਾਰੀ ਰੱਖਦਾ ਸੀ। ਨਜੀਬ ਦੌਲੇ ਵਜ਼ੀਰ ਆਜ਼ਮ ਹਿੰਦ ਨੇ ਨਜੀਬ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ ਮੌਤ ਤੋਂ ਬਾਅਦ ਦਿੱਲੀ ਦਾ ਤਖ਼ਤ ਡਗਮਗਾਇਆ ਦੇਖਿਆ ਅਤੇ ਉਹਨੇ ਅਬਦਾਲੀ ਨੂੰ ਸੱਦ ਲਿਆ। ਉਹਦਾ ਮਤਲਬ ਸੀ ਵੀ ਨਜੀਬ ਖਾਨ ਦਾ ਕਿ ਮੈਨੂੰ ਬਾਦਸ਼ਾਹੀ ਮਿਲ ਜਾਏਗੀ ਜੇ ਅਬਦਾਲੀ ਆਵੇਗਾ ਤੇ। ਹਾਂਜੀ,
ਚੌਪਈ ਚਾਰ ਪਾਮ ਕੇ ਚਾਰ ਵਜ਼ੀਰ,
ਹਿੰਦੁਸਤਾਨ ਦੇ ਚਾਰ ਪਾਮ ਮੰਨੇ ਜਾਂਦੇ ਸਨ, ਪੂਰਬ ਪੱਛਮ ਉੱਤਰ ਦੱਖਣ। ਇਹਨਾਂ ਚਾਰ ਪਾਵਾਂ ਦੇ ਚਾਰ ਵਜ਼ੀਰ ਮੰਨੇ, ਵੱਡੇ ਵਜ਼ੀਰ ਹੁੰਦੇ ਸਨ ਹਿੰਦੁਸਤਾਨ ਦੇ।
ਦੱਬਿਓ ਆਪ ਤਿੰਨ ਮੁਲਕ ਗੰਭੀਰ,
ਵਜ਼ੀਰਾਂ ਨੇ ਤਖ਼ਤ ਤੱਕ ਹੀ ਸਾਂਭਣਾ ਸੀ, ਆਪ ਹੀ ਸਾਂਭ ਕੇ ਬਹਿ ਗਏ। ਦੱਬ ਲਿਆ ਮੁਲਕ, ਜਿਹੜਾ ਲਖਨਊ ਦਾ ਇਲਾਕਾ ਪੂਰਬ ਵਾਲਾ ਪਾਸਾ ਤੋੜ ਬੰਗਾਲ ਤੱਕ, ਬਿਹਾਰ ਬੰਗਾਲ ਯੂਪੀ, ਇਹ ਇੱਕ ਵਜ਼ੀਰ ਨੇ ਕਬਜ਼ੇ ਚ ਕਰ ਲਿਆ।
ਆਪਸ ਮੈਂ ਸ਼ਰੀਕਤ ਕਰਾਂ,
ਇੱਕ ਨੇ ਦੱਖਣ ਦਾ ਇਲਾਕਾ ਹਜੂਰ ਸਾਹਿਬ ਵਾਲੀ ਸਾਈਡ ਜਿਹੜੀ ਹੈ ਉਹ ਸਾਰਾ ਹਿੰਦੁਸਤਾਨ ਦਾ ਬੰਬੇ ਵਾਲਾ ਥੱਲੇ ਵਾਲਾ ਇਲਾਕਾ ਜਿਹੜਾ ਹੈ ਸਮੁੰਦਰ ਵਾਲੇ ਪਾਸੇ ਉਹ ਦੱਬ ਲਿਆ। ਆਪਸ ਵਿੱਚ ਚਾਰੇ ਹੀ ਵਜ਼ੀਰ ਸ਼ਰੀਕਾ ਕਰਦੇ ਸੀਗੇ, ਆਪਸ ਚਾਵਾਂ ਵਜ਼ੀਰਾਂ ਦੀ ਬਣਦੀ ਕੋਈ ਨਹੀਂ ਸੀ।
ਆਪਸ ਮੈਂ ਸੋ ਮਾਰੇ ਮਰੇ,
ਆਪਸ ਵਿੱਚ ਇੱਕ ਦੂਜੇ ਨੂੰ ਮਾਰਨ ਮਰਨ ਦੀ ਤਿਆਰੀਆਂ ਰੱਖਦੇ ਸਨ।
ਲਖਨਊ ਮੱਲਿਓ ਮਨਸੂਰ ਅਲੀ,
ਇੱਕ ਮਨਸੂਰ ਅਲੀ ਵਜ਼ੀਰ ਸੀਗਾ ਹਿੰਦੁਸਤਾਨ ਦਾ, ਉਹਨੇ ਲਖਨਊ ਦੇ ਉੱਤੇ ਕਬਜ਼ਾ ਕਰ ਲਿਆ। ਲਖਨਊ ਬਹੁਤ ਵੱਡਾ ਪੁਰਾਣਾ ਸ਼ਹਿਰ ਹੈ ਤੇ ਉਹ ਸਾਰੇ ਪੂਰਬੀ ਭਾਰਤ ਦਾ ਏਰੀਆ ਜਿਹੜਾ ਹੈ ਯੂਪੀ ਬਿਹਾਰ ਬੰਗਾਲ ਤੱਕ ਦਾ ਕੰਟਰੋਲ ਹੈ, ਉਥੋਂ ਕਰਨ ਲੱਗਾ ਮਨਸੂਰ ਅਲੀ।
ਮਨਸੂਰੀ ਟਕੇ ਮੋਹਰ ਜੇ ਚਲੀ,
ਉਦੋਂ ਦੀ ਇੱਕ ਮਨਸੂਰੀ ਟਕੇ ਚੱਲੇ ਸਨ, ਜਿਹਨਾਂ ਨੂੰ ਮਨਸੂਰੀ ਟਕੇ ਪੁਰਾਣੇ ਬਜੁਰਗ ਜਾਣਦੇ ਆ, ਉਹਨੇ ਆਪ ਚਲਾਏ ਸਨ ਮਨਸੂਰ ਅਲੀ ਨੇ।
ਹੁਤੋ ਵਜ਼ੀਰ ਨਿਜ਼ਾਮ ਅਲੀ,
ਔਰ ਵਜ਼ੀਰ ਦੂਜਾ ਨਿਜ਼ਾਮ ਅਲੀ ਸੀ।
ਦੱਖਣ ਰੋਕ ਰੱਖੀ ਉਨ ਪਲੀ,
ਨਿਜ਼ਾਮ ਅਲੀ ਨੇ ਦੱਖਣ ਵਾਲਾ ਪਾਸਾ ਬੁਰਹਾਨਪੁਰ ਤੇ ਹਜੂਰ ਸਾਹਿਬ ਵਾਲਾ ਪਾਸਾ ਔਰੰਗਾਬਾਦ ਦਾ ਪਾਸਾ ਸਾਰਾ ਆਪਣੇ ਕਬਜ਼ੇ ਚ ਕਰ ਲਿਆ।
ਦੋਹਰਾ ਦਿੱਲੀ ਕੇ ਪਾਤਸ਼ਾਹ ਕੋ ਇਨ ਕਿਨੋ ਲੂਣ ਹਰਾਮ,
ਔਰ ਦਿੱਲੀ ਦੇ ਪਾਤਸ਼ਾਹ ਨੂੰ ਇਹਨਾਂ ਨੇ ਲੂਣ ਹਰਾਮ ਕਰ ਦਿੱਤਾ, ਭਾਵ ਉਹਨਾਂ ਦੇ ਉਹਨੂੰ ਆਪਣੇ ਕਬਜ਼ੇ ਚ ਕਰ ਲਿਆ।
ਰੋਹੇਲਾ ਗਿਲਜੈ ਜਾ ਮਿਲਿਓ ਨਜੀਬ ਖਾਨ ਉਸ ਨਾਮ,
ਨਾਮ ਸੀ ਨਜੀਬ ਖਾਨ ਰੋਹੇਲਾ। ਨਜੀਬ ਖਾਨ ਰੋਹੇਲੇ ਨੇ ਨਿਮਕ ਹਰਾਮੀ ਕਿਵੇਂ ਕੀਤੀ, ਆਪਣੇ ਬਾਦਸ਼ਾਹ ਨੂੰ ਛੱਡ ਕੇ ਦਿੱਲੀ ਤਖ਼ਤ ਦਾ ਨਿਮਕ ਹਰਾਲ ਬਣਨ ਦੀ ਬਜਾਏ ਅਬਦਾਲੀ ਨਾਲ ਰਲ ਗਿਆ, ਅਬਦਾਲੀ ਨੂੰ ਸੱਦਾ ਦੇ ਤਾ ਨਜੀਬ ਖਾਨ ਰੋਹੇਲੇ ਨੇ। ਇਹ ਸਿੱਖਾਂ ਦਾ ਬੜਾ ਵੈਰੀ ਬਣਿਆ, ਬਾਬਾ ਅਮ੍ਰਿਤ ਸਿੰਘ ਜੀ ਵਰਗੇ ਸ਼ਹੀਦ ਇਹਦੇ ਸਮੇਂ ਹੋਏ ਨਜੀਬੇ ਦੇ। ਹਾਂਜੀ,
ਚੌਪਈ ਮੁਗਲ ਗਾਜ ਦੀ ਮਰਹਟਨ ਲਿਆਵੈ,
ਔਰ ਜਿਹੜੇ ਮੁਗਲ ਸੀਗੇ ਉਹ ਗਾਜ ਦੀ ਗਾਜਦੀਨ ਨਾਮ ਦਾ ਇੱਕ ਮੁਗਲ ਉਹ ਮਰਟਿਆਂ ਨੂੰ ਲੈ ਆ, ਪਰ ਇਹ ਮਰਟੇ ਆ ਨਾ ਮਹਾਰਾਸ਼ਟਰ ਦੇ ਵਿੱਚ ਮਰਟਿਆਂ ਦੀ ਬੜੀ ਤਗੜੀ ਫੌਜ, ਉਹ ਮਰਟਿਆਂ ਨੂੰ ਲੈ ਆਉਂਦਾ ਸੀ
ਰੁਹੇਲੇ ਉੱਪਰ ਉਹਨੇ ਚੜਾਵੈ।
ਮਰਟਿਆਂ ਦੀ ਫੌਜ ਰੁਹੇਲਿਆਂ ਨਾਲ ਲੜਨ ਆਉਂਦੀ ਸੀ ਗਾਜਦੀਨ ਦੀ ਫੌਜ।
ਨਜੀਬ ਖਾਨ ਤੇ ਨਜੀਬਗੜ੍ਹ ਰਚਾ,
ਨਜੀਬ ਖਾਨ ਨੇ ਨਜੀਬਗੜ੍ਹ ਬਣਾਇਆ ਹੋਇਆ ਸੀ।
ਮੁਗਲ ਪਠਾਨ ਬੈਰ ਤਬ ਮਚਾ,
ਮੁਗਲਾਂ ਦੇ ਪਠਾਣਾਂ ਦੀ, ਨਜੀਬ ਖਾਨ ਪਠਾਨ ਸੀਗਾ ਤੇ ਜਿਹੜੇ ਦੂਸਰੇ ਸਨ ਉਹਨਾਂ ਨੇ ਮਰਟੇ ਲੈ ਆਂਦੇ ਤੇ ਲੜਾਈ ਮੁਗਲਾਂ ਪਠਾਣਾਂ ਦੀ ਪੁਰਾਣੀ ਦੁਸ਼ਮਣੀ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਵੀ ਪੁਰਾਣੀ ਚਲੀ ਆਉਂਦੀ ਹੈ ਉਹ ਫੇਰ ਜਾਗ ਪਈ ਹਿੰਦੁਸਤਾਨ ਵਿੱਚ।
ਦੋਹਰਾ ਮੁਹੰਮਦ ਸ਼ਾਹ ਜਬ ਮਰ ਗਯੋ ਦਿੱਲੀ ਪਰ ਗਯੋ ਰੋਲ,
ਜਦੋਂ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ ਦਿੱਲੀ ਚ ਰੋਲਾ ਪੈ ਗਿਆ, ਹਿੰਦੁਸਤਾਨ ਦੀ ਬਾਦਸ਼ਾਹੀ ਕੌਣ ਸਾਂਭੇਗਾ।
ਰਹਿਓ ਨਜੀਬੈ ਖਾਨੋ ਮੁਗਲ ਗਾਜ ਦੀ ਬੋਲ,
ਉਸ ਵੇਲੇ ਨਜੀਬ ਖਾਨ ਜਿਹੜਾ ਸੀ ਉਸ ਨੇ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦਿੱਤਾ ਵੀ ਤੂੰ ਆ ਜਾ ਹੁਣ, ਹਿੰਦੁਸਤਾਨ ਦਾ ਤਖ਼ਤ ਖਾਲੀ ਹੈ, ਤੂੰ ਮੇਰੀ ਮਦਦ ਕਰ, ਮੈਂ ਤੈਨੂੰ ਖਜ਼ਾਨਾ ਲੁਟਾ ਦਿਆਂਗਾ, ਤੂੰ ਮੈਨੂੰ ਬਾਦਸ਼ਾਹ ਬਣਾ ਦੇਵੀਂ। ਏਦਾਂ ਦੀਆਂ ਸਾਧ ਸੰਗਤ ਜੀ ਕੂਟਨੀਤੀਆਂ ਹਿੰਦੁਸਤਾਨ ਦੇ ਤਖ਼ਤ ਤੇ ਹੋਣ ਲੱਗੀਆਂ।
ਚੌਪਈ ਰੋਹੇਲੇ ਨੇ ਪਠਾਨ ਮੰਗਾਇਆ,
ਨਜੀਬ ਖਾਨ ਰੋਹੇਲੇ ਨੇ ਪਠਾਨ ਅਹਿਮਦ ਸ਼ਾਹ ਅਬਦਾਲੀ ਨੂੰ ਕਾਬਲ ਤੋਂ ਸੱਦ ਲਿਆ।
ਮੁਗਲਾਂ ਕੋ ਵੈ ਚਾਥ ਮਰਾਇਆ,
ਨਜੀਬ ਖਾਨ ਚਾਹੁੰਦਾ ਸੀ ਮੁਗਲਾਂ ਨੂੰ ਮਾਰ ਕੇ ਪਠਾਣਾਂ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਈਏ, ਆਪ ਪਠਾਨ ਸੀ ਨਾ ਉਹ। ਹਾਂਜੀ,
ਇਤ ਬਿਦ ਸਤਿਗੁਰ ਬਾਤ ਬਨਾਵੈ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਚਨ ਇੱਕ ਵਾਰੀ ਭਾਈ ਦਇਆ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਜਥੇਦਾਰ ਦਸਵੇਂ ਪਾਤਸ਼ਾਹ ਨੂੰ ਪੁੱਛਿਆ ਸੀਗਾ। ਮਹਾਰਾਜ ਜੀ, ਆਪ ਜੀ ਕਹਿੰਦੇ ਉਹ ਰਾਜ ਕਰੇਗਾ ਖਾਲਸਾ, ਕੀ ਰਹੇ ਨ ਕੋਏ, ਇਨ ਗਰੀਬ ਸਿੱਖਣ ਕੋ ਦਹਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮਹਾਰਾਜ, ਅਸੀਂ ਤੇ ਆਟੇ ਚ ਲੂਣ ਜਿੰਨੇ ਵੀ ਕੋਈ ਨੀ ਮੁੱਠੀ ਪਾ ਰਹੇ ਹਾਂ, ਮੁਗਲਾਂ ਦੀ ਐਡੀ ਵੱਡੀ ਬਾਦਸ਼ਾਹੀ ਨੂੰ ਕਿਵੇਂ ਖਤਮ ਕਰਾਂਗੇ, ਅਸੀਂ ਇਹਨਾਂ ਦਾ ਰਾਜ ਕਿਵੇਂ ਖਤਮ ਕਰਾਂਗੇ, ਦਿੱਲੀ ਤਖ਼ਤ, ਲਾਹੌਰ ਤਖ਼ਤ, ਮੁਲਤਾਨ ਤਖ਼ਤ, ਸੂਬੇ ਬਾਈ, ਅਸੀਂ ਤਾਂ ਥੋੜੇ ਜਿਹੇ ਸਿੰਘ ਹਾਂ, ਤੇ ਖਾਲਸਾ ਕਿਵੇਂ ਕਾਮਯਾਬ ਹੋਵੇਗਾ। ਉਸ ਵੇਲੇ ਦਸਵੇਂ ਪਾਤਸ਼ਾਹ ਜੀ ਨੇ ਬਚਨ ਕਹੇ ਸੀ, 100 ਸਾਖੀ ਜੀ ਲਿਖੇ ਨੇ ਮੁਗਲ, ਉੱਥੇ ਮਹਾਰਾਜ ਨੇ ਬਚਨ ਕਹੇ ਸੀ, ਕਾਬਲ ਤੇ ਕੁੱਤਾ ਮੰਗਵਾਊਂ, ਉਹਨ ਤੇ ਇਨਕਾ ਨਾਸ ਕਰਾਊਂ, ਅਸੀਂ ਕਾਬਲੀ ਕੁੱਤਾ ਮੰਗਵਾਵਾਂਗੇ। ਉਹ ਕਾਬਲੀ ਕੁੱਤਾ ਮੁਗਲਾਂ ਨੂੰ ਪਾੜੇਗਾ, ਇਹ ਆਪਸ ਚ ਲੜ ਕੇ ਕਮਜ਼ੋਰ ਹੋ ਜਾਣਗੇ, ਮੇਰੇ ਸਿੰਘਾਂ ਦਾ ਕਬਜ਼ਾ ਹੋ ਜਾਏਗਾ, ਰਾਹ ਸਾਫ਼ ਹੋ ਜਾਏਗਾ। ਇਹ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਆਉਣ ਵਾਲੇ ਸਮੇਂ ਦੇ ਬਾਬਤ ਜੋ ਬਚਨ ਕਹੇ ਸੀ, 100 ਸਾਖੀ ਚ ਦਰਜ ਹਨ, ਉਹ ਟਾਈਮ ਆ ਗਿਆ। ਗੁਰੂ ਕਲਗੀਧਰ ਦੇ ਜੋਤੀ ਜੋਤ ਸਮਾਣ ਤੋਂ 45 ਸਾਲ ਬਾਅਦ ਉਹ ਬਚਨ ਪੂਰੇ ਹੋਣ ਲੱਗੇ ਨੇ। ਕਾਬਲੀ ਕੁੱਤਾ ਅਹਿਮਦ ਸ਼ਾਹ ਅਬਦਾਲੀ ਮੁਗਲਾਂ ਵਾਸਤੇ ਤਾਂ ਉਹ ਸ਼ਿਕਾਰੀ ਕੁੱਤਾ ਬਣ ਕੇ ਆਇਆ। ਹਾਂਜੀ,
ਤੁਰਕਾਂ ਤੇ ਇਮਾਂ ਤੁਰਕ ਮਰਾਵੈ,
ਮਹਾਰਾਜ ਬਚਨ ਕੀਤੇ ਕਲਗੀਧਰ ਪਾਤਸ਼ਾਹ ਨੇ ਵੀ ਤੁਰਕਾਂ ਕੋਲੋਂ ਹੀ ਤੁਰਕਾਂ ਨੂੰ ਮਰਵਾ ਦਿਆਂਗੇ, ਤੁਹਾਨੂੰ ਬਹੁਤੀ ਖੇਚਲ ਨਹੀਂ ਕਰਨ ਦਿਆਂਗੇ।
ਸਿੰਘਾਂ ਕੋ ਵਿੱਚ ਲੱਗੇ ਉਹ ਦਾਏ,
ਜਦੋਂ ਅਬਦਾਲੀ ਆਇਆ ਉਸ ਵੇਲੇ ਲਾਹੌਰ ਦੀ ਬਾਦਸ਼ਾਹੀ ਵੀ ਢਿੱਲੀ ਪੈ ਜਾਂਦੀ, ਜਦੋਂ ਲਾਹੌਰ ਤੋਂ ਫੌਜ ਦਾ ਸਾਰਾ ਧਿਆਨ ਉਧਰ ਹੋ ਜਾਂਦਾ ਸੀ ਵੀ ਅਬਦਾਲੀ ਆ ਰਿਹਾ, ਉਹਨੇ ਲੁੱਟਣਾ, ਉਹਦਾ ਮੁਕਾਬਲਾ ਕਰਾਂਗੇ। ਲਾਹੌਰ ਵਾਲਿਆਂ ਦਾ ਧਿਆਨ ਵੀ ਉਧਰ ਹੋ ਜਾਂਦਾ ਸੀ, ਪੰਜਾਬ ਵੀ ਸਿੰਘਾਂ ਲਈ ਸਾਫ਼ ਖਾਲੀ ਹੋ ਜਾਂਦਾ ਸੀ, ਤੇ ਦਿੱਲੀ ਵਾਲੇ ਵੀ ਘਬਰਾ ਜਾਂਦੇ ਸਨ, ਉਹ ਵੀ ਸਾਰਾ ਧਿਆਨ ਉਧਰ ਦਿੰਦੇ ਸੀ। ਦਿੱਲੀ ਵਾਲੇ ਅੱਗੇ ਹੀ ਕਮਜ਼ੋਰ ਹੋਏ ਪਏ ਸਨ ਮੁਹੰਮਦ ਸ਼ਾਹ ਰੰਗੀਲੇ ਦੇ ਕਰਕੇ। ਸਿੰਘਾਂ ਕੋ ਤਬ ਲੱਗ ਕੇ ਉਹ ਦਾਏ, ਸਿੰਘਾਂ ਦਾ ਦਾ ਲੱਗ ਗਿਆ।
ਮਾਰੇ ਤੁਰਕਨ ਕੋ ਸਿੰਘ ਤਾਏ,
ਸਿੰਘ ਦੌੜ ਦੌੜ ਤੁਰਕਾਂ ਨੂੰ ਮਾਰਨਗੇ ਹੁਣ।
ਓਏ ਦੋ ਪੀ ਖਾਲਸੇ ਮਾਰੇ,
ਉਹ ਜਿਹੜੇ ਮੁਗਲ ਤੇ ਪਠਾਨ ਉਹ ਵੀ ਖਾਲਸੇ ਦੇ ਵੈਰੀ ਦੋਵੇਂ ਹੀ, ਇਹ ਨੀ ਵੀ ਉਹਨਾਂ ਵਿੱਚੋਂ ਕੋਈ ਸਿੱਖਾਂ ਦਾ ਹਮਦ, ਮੁਗਲ ਵੀ ਸਿੱਖਾਂ ਦੇ ਵੈਰੀ ਸਨ ਤੇ ਪਠਾਨ ਵੀ ਬਣ ਗਏ। ਪਠਾਨ ਅਬਦਾਲੀ ਸਿੱਖਾਂ ਦਾ ਵੈਰੀ ਤਾਂ ਬਣਿਆ ਵੀ ਜਾਂਦੇ ਆਉਂਦੇ ਅਬਦਾਲੀ ਨੂੰ ਸਿੰਘ ਲੁੱਟ ਲੈਂਦੇ ਸਨ, ਜੋ ਦਿੱਲੀ ਤੋਂ ਲੁੱਟ ਕੇ ਵਾਪਸ ਜਾਂਦਾ ਸੀਗਾ, ਲੜਕੀਆਂ ਬੰਨ ਕੇ 22,000 ਲੜਕੀ ਉਹ ਹਿੰਦੁਸਤਾਨ ਤੋਂ ਲੈ ਕੇ ਜਾਂਦਾ ਸੀ ਅਬਦਾਲੀ, ਤੇ ਸਿੰਘ ਰਸਤੇ ਚ ਖੋਹ ਕੇ ਬੀਬੀਆਂ ਭੈਣਾਂ ਨੂੰ ਪਿੰਡਾਂ ਚ ਛੱਡ ਆਉਂਦੇ ਘਰਾਂ ਵਿਚ, ਤੇ ਜਿਹੜਾ ਮਾਲ ਮੱਤਾ ਹੁੰਦਾ ਸੀ ਸਰਕਾਰ ਦਾ ਉਹ ਖੋਹ ਕੇ ਆਪਣਾ ਲੰਗਰ ਪਾਣੀ ਚਲਾ ਲੈਂਦੇ ਸਨ। ਅਬਦਾਲੀ ਤਾਂ ਸਿੱਖਾਂ ਦਾ ਦੁਸ਼ਮਣ ਬਣਿਆ ਵੀ ਇਹ ਕੌਣ ਨੇ ਮੇਰਾ, ਮੈਂ ਲੁੱਟ ਲੁੱਟ ਮਸੀਹ ਮਸੀਹ ਲੁੱਟ ਕੇ ਜੇ ਵਾਪਸ ਜਾਣ ਲੱਗਦਾ ਇਹ ਰਸਤੇ ਚ ਲੁੱਟ ਲੈਂਦੇ ਹੈ, ਉਹ ਫਿਰ ਸਿੱਖਾਂ ਦਾ ਵੈਰੀ ਬਣ ਗਿਆ। ਹਾਂਜੀ,
ਖਾਲਸਾ ਉਹਨਾਂ ਦੋਵਾਂ ਕੋ ਗਾਰੇ,
ਤੇ ਖਾਲਸਾ ਉਹਨਾਂ ਦੋਵਾਂ ਨਾਲ ਟੱਕਰ ਲੈਂਦਾ, ਇੱਕ ਪਾਸੇ ਮੁਗਲ ਸਰਕਾਰ ਨਾਲ ਟੱਕਰ ਸੀ ਸਿੱਖਾਂ ਦੀ ਦਿੱਲੀ ਨਾਲ, ਇੱਕ ਪਠਾਣਾ ਦੀ ਅਬਦਾਲੀ ਨਾਲ ਸਿੱਖਾਂ ਦੀ ਟੱਕਰ ਸੀ। ਸੋ ਇਹ ਹੁਣ ਕਥਾ ਅਗਲੇ ਪ੍ਰਕਰਣਾਂ